ਆਪਾਂ ਸ਼ਬਦ ਪੜ੍ਹਿਆ ਸੀ ਅੱਜ, ਥੋੜ੍ਹੀ ਦੇਰ ਵਾਸਤੇ ਵਿਚਾਰ ਕਰਦੇ ਹਾਂ। ਕਰ ਆਸਾ ਆਇਓ ਪ੍ਰਭ ਮਾਨਣ, ਤੁਮ ਵੇਖਤ ਸ਼ੋਭਾ ਮੇਰੇ ਆਂਗਨ। ਇਸ ਦੁਨੀਆਂ ਵਿੱਚ ਆਪਾਂ ਕਿਉਂ ਆਏ? ਹਰ ਇੱਕ ਇਨਸਾਨ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਵਟ ਇਜ਼ ਦ ਪਰਪਸ ਆਫ ਲਾਈਫ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਇਸ ਦੁਨੀਆਂ ਵਿੱਚ ਆਉਣ, ਸਾਰੇ ਧਿਆਨ ਦਿਓ ਜੀ, ਸਾਡਾ ਇਸ ਦੁਨੀਆਂ ਵਿੱਚ ਆਉਣ ਦਾ ਮਕਸਦ ਕੀ ਹੈ? ਹਾਂਜੀ ਧਿਆਨ ਦਿਓ ਜੀ, ਸਾਨੂੰ ਪਤਾ ਹੋਣਾ ਚਾਹੀਦਾ ਹੈ ਸਾਡਾ ਇਸ ਦੁਨੀਆਂ ਵਿੱਚ ਆਉਣ ਦਾ ਮਕਸਦ ਕੀ। ਆਪਾਂ ਧਰਮ ਧਾਰੇ ਹੋਏ, ਪਤਾ ਹੋਣਾ ਚਾਹੀਦਾ ਹੈ ਧਰਮ ਕਿਉਂ ਧਾਰਿਆ, ਧਰਮ ਦਾ ਮਕਸਦ ਕੀ, ਕਾਹਦੇ ਵਾਸਤੇ ਧਾਰਿਆ ਆਪਾਂ। ਆਪਾਂ ਸਿੱਖੀ ਧਾਰੀਏ, ਪਤਾ ਹੋਣਾ ਚਾਹੀਦਾ ਕਿ ਸਿੱਖੀ ਦਾ ਮਤਲਬ ਕੀ, ਵਟਸ ਦਾ ਮੀਨਿੰਗ ਆਫ ਸਿੱਖਿਜ਼ਮ। ਵਾਈ ਵਾਈ ਆਈ ਕਾਲ ਮਾਈ ਸੈਲਫ ਸਿੱਖ, ਵਾਈ ਆਈ ਕਾਲ ਮਾਈ ਸੈਲਫ ਗੁਰਸਿੱਖ। ਅਸੀਂ ਕਿਉਂ ਕਹਿੰਦੇ ਹਾਂ ਕਿ ਅਸੀਂ ਸਿੱਖ ਹਾਂ ਜਾਂ ਗੁਰਸਿੱਖ ਹਾਂ? ਤੂੰ ਇਹਨਾਂ ਕੋਲ ਤਾਂ ਮਕਸਦ ਹੋਏਗਾ ਨਾ। ਬੱਚਾ ਸਕੂਲ ਜਾਂਦਾ, ਸਕੂਲ ਦਾ ਡਰੈਸ ਪਾਉਂਦਾ, ਸਾਰਿਆਂ ਨੂੰ ਪਤਾ ਹੁੰਦਾ ਵੀ ਇਹਨੇ ਫਲਾਣੇ ਸਕੂਲ ਦੇ ਵਿੱਚ ਦਾਖਲਾ ਲਿਆ। ਫਲਾਣੇ ਸਕੂਲ ਜਾਂਦਾ ਕਾਹਦੇ ਵਾਸਤੇ? ਇਹ ਪੜ੍ਹਾਈ ਕਰਨ ਵਾਸਤੇ ਜਾਂਦਾ। ਇਹ ਇੱਕ ਸਕੂਲ ਦਾ ਆਪਾਂ ਨੇ ਡਰੈਸ ਪਾਇਆ, ਇਹ ਕਾਹਦੇ ਵਾਸਤੇ? ਨੋਟ ਕਰਨਾ, ਇਹ ਕਾਹਦੇ ਵਾਸਤੇ ਕਿ ਲੋਕੀ ਦੇਖ ਕੇ ਕਹਿਣ ਕਿ ਇਹ ਧੰਨ ਗੁਰੂ ਨਾਨਕ ਜਾਂ ਧੰਨ ਗੁਰੂ ਗੋਬਿੰਦ ਸਿੰਘ ਦੇ ਸਕੂਲ ਦਾ ਇਹ ਵਿਦਿਆਰਥੀ ਹੈ। ਹੀ ਇਜ਼ ਅ ਸਟੂਡੈਂਟ ਇਨ ਦਾ ਕਲਾਸ ਆਫ ਸਪਿਰਚੁਅਲਿਟੀ। ਔਰ ਇਹ ਸਟੂਡੈਂਟ, ਇਹ ਵਿਦਿਆਰਥੀ ਹੈ ਕਾਹਦੇ ਲਈ? ਕਿ ਇਹਨੂੰ ਆਤਮਕ ਤੱਤ ਗਿਆਨ ਹੋ ਜਾਵੇ, ਇਹਨੂੰ ਆਪਣੇ ਅਸਲੇ ਦੀ ਸੋਝੀ ਹੋ ਜਾਵੇ। ਇਹ ਆਇਆ, ਆਪਾਂ ਆਏ ਆ ਧਰਮ ਧਾਰਿਆ ਕਾਹਦੇ ਵਾਸਤੇ? ਨੋਟ ਕਰੋ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਆਪਾਂ ਸਾਰੇ ਜਿੰਨੇ ਆ, ਕੋਈ ਵੀ ਭਾਵੇਂ ਗੋਰਾ ਇਹ ਜੱਟਾਂ ਲਾਏ, ਡਸ ਨੋਟ ਮੈਟਰ ਵਟ ਰਿਲੀਜਨ ਹੀ ਬਿਲੋਂਗਸ ਟੂ, ਕਿਸੇ ਵੀ ਧਰਮ ਦਾ ਹੋਵੇ, ਸਾਰੇ ਹੀ ਆਪਾਂ ਇੱਕ ਸੋਰਸ ਤੋਂ ਆਏ ਹਾਂ, ਇੱਕ ਇੱਕ ਸੈਂਟਰ ਤੋਂ ਆਏ ਹਾਂ ਜਿੱਥੇ ਅਸੀਂ ਜਿਹਦੇ ਵਿੱਚ ਅਸੀਂ ਵਾਪਸ ਜਾਣਾ। ਸਾਡਾ ਅਸਲਾ, ਸਾਡਾ ਮੂਲ ਇਹ ਜੋਤ ਸਰੂਪ, ਔਰ ਉਹਨੂੰ ਅਸੀਂ ਪਛਾਣਨਾ। ਧਿਆਨ ਦੇਣਾ, ਇਹ ਜਿੰਨੇ ਆਪਾਂ ਧਰਮ ਧਾਰੇ ਨੇ ਇਹ ਆਪਣੇ ਮੂਲ ਨੂੰ ਪਹਿਚਾਨਣ ਵਾਸਤੇ ਧਾਰੇ ਨੇ। ਇਹ ਧਰਮ ਧਾਰਿਆ ਤਾਂ ਬਾਹਰੋਂ ਆਪਾਂ ਕਹਿੰਦੇ ਜੀ ਅਸੀਂ ਧਰਮੀ ਹਾਂ, ਆਹ ਮੰਗ ਸਾਡੇ ਅੰਦਰ ਹੋਣੀ ਚਾਹੀਦੀ ਸੀ। ਨੋਟ ਕਰ ਲਓ, ਕਰ ਆਸਾ ਆਇਓ ਪ੍ਰਭ ਮੰਗਣ। ਮੈਂ ਇੱਕੋ ਹੀ ਐਸਾ ਲੈ ਕੇ ਦੁਨੀਆਂ ਵਿੱਚ ਆਇਆ ਕਿ ਮੇਰੀ ਇਸ ਆਪਣੇ ਪ੍ਰੀਤਮ ਨਾਲ ਮੇਲ ਹੋ ਜਾਵੇ, ਮੈਂ ਆਪਣੇ ਪ੍ਰੀਤਮ ਨਾਲ ਜੁੜ ਜਾਵਾਂ, ਮੈਂ ਆਪਣੇ ਸੋਰਸ ਨੂੰ ਰਿਲਾਈਜ਼ ਕਰ ਲਵਾਂ। ਹੁਣ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਕਰ ਲਾਵੇਂਗੇ। ਕਿ ਮੈਂ ਤੇਰੀ ਨਿਤ ਆਸਾ ਕਰਨਾ, ਤੇਰੀ ਆਸ ਵਿੱਚ ਬੈਠਾ, ਤੂੰ ਮੈਨੂੰ ਕਦੋਂ ਗੱਲ ਲਾਵੇਂਗਾ? ਹੁਣ ਆਪਾਂ ਦੇਖੀਏ ਕਿ ਆਪਾਂ ਉਹਦੀ ਆਸ ਕਰੀ ਕੀਤੀ। ਗੱਲ ਲਾਉਣ ਦੀ ਗੱਲ ਤਾਂ ਬਾਅਦ ਚ, ਮਿਲਾਪ ਦੀ ਗੱਲ ਤਾਂ ਬਾਅਦ ਚ, ਪਹਿਲਾਂ ਤਾਂ ਆਸਾ ਦੀ ਗੱਲ ਹੈ ਨਾ। ਅਸੀਂ ਆਸ ਕੀਤੀ ਉਹਦੀ, ਜਿਹੜੀ ਚੀਜ਼ ਦੀ ਆਪਾਂ ਆਸ ਕੀਤੀ ਉਹ ਸਾਨੂੰ ਮਿਲ ਰਹੀ, ਉਹ ਸਾਨੂੰ ਮਿਲੀ ਹੈ, ਮਿਲ ਰਹੀ ਹੈ, ਔਰ ਮਿਲਦੀ ਵੀ ਮਿਲ ਵੀ ਜਾਵੇਗੀ। ਪਰ ਜਿੱਦਣ ਅਸੀਂ ਰੱਬ ਦੀ ਆਸ ਵਿੱਚ ਬੈਠੇ, ਔਰ ਤੁਮਰੀ ਕਰੋ ਨਿਤ ਆਸ, ਤਬ ਮੋਹੇ ਤਬ ਗੱਲ ਲਾਵੇਂਗੇ, ਪਰ ਜ਼ਰੂਰ ਗੱਲ ਆਵੇਗਾ। ਅਸੀਂ ਕੀ ਤਾਰੀ? ਸਿਰਫ ਇੱਕ ਇਹ ਆਸ ਪੈਦਾ ਕਰਨ ਵਾਸਤੇ, ਸਭੇ ਆਸਾਂ ਲਾਹੇ ਕੇ ਇੱਕੋ ਆਸ ਕਮਾਈ, ਸਾਰੀਆਂ ਆਸਾਂ ਲਾ ਕੇ ਅਸੀਂ ਇੱਕ ਆਸ ਕਮਾਈਏ, ਉੱਕੀਏ, ਕਰ ਆਸਾ ਆਏ ਤਬ ਮੰਗਣ। ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਪ੍ਰੀਤਮ ਨਾਲ ਜੁੜ ਜਾਈਏ, ਆਪਣੇ ਮੂਲ ਨੂੰ ਪਹਿਚਾਣ ਲਈਏ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। ਗੁਰੂ ਕਹਿੰਦਾ ਕਿ ਹਰੀ ਤੇਰੇ ਨਾਲ ਹੈ, ਸਾਡਾ ਗੁਰੂ ਦਸ ਪਾਤਸ਼ਾਹ ਕਹਿੰਦੀਆਂ ਨੇ ਕਿ ਤੇਰਾ ਪ੍ਰੀਤਮ ਤੇਰੇ ਨਾਲ ਹੈ। ਕਰ ਕੀ? ਗੁਰਮਤੀ ਰੰਗ ਮਾਨ, ਵੀ ਉਹ ਰੰਗੀਲਾ ਪ੍ਰੀਤਮ ਹੈ, ਉਹ ਸਾਰਿਆਂ ਸੁੱਖਾਂ ਦਾ ਦਾਤਾ ਹੈ, ਉਹ ਸਾਰੇ ਆਨੰਦ ਰਸ ਉਹਦੇ ਵਿੱਚ ਨੇ, ਸਾਰੇ ਦੁਨੀਆਂ ਦੇ ਜਿਹੜੇ ਅਸਲੀ ਗੁਣ ਨੇ, ਡਿਵਾਈਨ ਐਟਰੀਬਿਊਟਸ ਨੇ, ਉਹਦੇ ਵਿੱਚ ਗੁਣ ਨੇ। ਜੇ ਤੂੰ ਉਹਨੂੰ ਗੁਰਮਤ ਤੇ ਚੱਲ ਕੇ, ਇਸ ਰਸਤੇ ਤੇ ਚੱਲ ਕੇ ਪਹਿਚਾਣ ਲਵੇ, ਤਾਂ ਤੂੰ ਉਹਨਾਂ ਗੁਣਾਂ ਦਾ ਤੂੰ ਪਾਤਰ ਬਣ ਜਾਵੇ, ਉਹਨਾਂ ਬਖਸ਼ਿਸ਼ਾਂ ਦਾ ਪਾਤਰ ਬਣ ਜਾਵੇ। ਅਸੀਂ ਰੱਬ ਦੀਆਂ ਬਖਸ਼ਿਸ਼ਾਂ ਦੇ ਪਾਤਰ ਕਿਉਂ ਨਹੀਂ ਬਣੇ? ਉੱਤੋਂ ਤਾਂ ਮੱਥਾ ਟੇਕ ਲਿਆ, ਪਰ ਸਾਰਾ ਦਿਨ ਸਾਡਾ ਮਨ ਮਾਇਆ ਦੇ ਰੁਝੇਵੇਂ ਵਿੱਚ ਹੁੰਦਾ, ਸਾਰਾ ਦਿਨ ਸਾਡਾ ਮਨ ਰੱਬ ਦੇ ਪੁੱਲ ਵਿੱਚ ਹੁੰਦਾ। ਮੰਨ ਲੈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਹਾਂ, ਪਰ 24 ਘੰਟੇ ਪੂਜਾ ਅਸੀਂ ਮਾਇਆ ਦੀ ਕਰਦੇ ਹਾਂ।
24 ਘੰਟੇ ਪੂਜਾ ਅਸੀਂ ਦੁਨੀਆਂ ਦੀ ਕਰਨੀ ਹੈ। ਪੂਜਾ ਕੀ ਹੈ? ਜਿਹੜੀ ਚੀਜ਼ ਸਾਡੇ ਮਨ ਵਿੱਚ ਵੀ ਪੈਂਦੇ ਰਹਿੰਦੀ ਉਹਦੀ ਪੂਜਾ ਕਰ ਰਿਹਾ, ਉਹੀ ਸਾਡਾ ਇਸ਼ਟ ਹੈ। ਇਸ਼ਟ ਆਏ ਕਿਹੜਾ? ਕਿਹਨੂੰ ਇਸ਼ਟ ਬਣਾਉਣ ਵਾਸਤੇ ਆਏ ਸੀ? ਮਨ ਦਾ ਇਸ਼ਟ ਗੁਰਸੰਗ ਧਿਆਨ। ਧਿਆਨ ਦੇਣਾ, ਸਾਡਾ ਗੁਰੂ ਇਹ ਤਾਂ ਹੈ ਜੇ ਸਾਡਾ ਮਨ ਇਹਦੇ ਵਿੱਚ ਤਾਂ, ਗੁਰੂ ਸਾਡਾ ਤਾਂ ਹੈ ਜੇ ਸ਼ਬਦ ਸਾਡੀ ਸੁਰਤ ਵਿੱਚ ਤਾਂ, ਤੇ ਗੁਰੂ ਤਾਂ ਹੈ ਜੇ ਗੁਰੂ ਦੀ ਯਾਦ ਸਾਡੇ ਸਿਰ ਦੇ ਵਿੱਚ ਤਾਂ, ਗੁਰੂ ਤਾਂ ਹੈ ਇਹ ਮਨ ਮੇਰਿਆ ਸਦਾ ਰਹੋ ਹਰ ਨਾਲੇ, ਇਹ 24 ਘੰਟੇ ਸਦਾ ਰਹੋ ਹਰ ਨਾਲੇ, ਇਹ 24 ਘੰਟੇ ਆਪਾਂ ਰੱਬ ਦੀ ਯਾਦ ਵਿੱਚ। ਨਹੀਂ ਤਾਂ ਕਹਦਾ ਉੱਪਰੋਂ ਤੋਂ ਸਤਿਕਾਰ ਕੀਤਾ ਪਰ ਅੰਦਰੋਂ ਜਾਂਦਰ ਆਤਮਕ ਲੈਵਲ ਤੋਂ ਅਸੀਂ ਗੁਰਬਾਣ ਦਾ ਸਤਿਕਾਰ ਨਹੀਂ ਕੀਤਾ? ਇੰਨੀ ਵੱਡੀ ਮਿਹਰ, ਇੰਨੀ ਵੱਡੀ ਬਖਸ਼ਿਸ਼ ਤੁਰਦੀ, ਇੱਕ ਛੋਟੀ ਮੋਟੀ ਦਾਤ ਨਹੀਂ, ਇਹ ਬਹੁਤ ਉੱਚੀ ਦਾਤ ਹੈ ਜਿਹੜੀ ਸਾਨੂੰ ਦਸਾਂ ਪਾਤਸ਼ਾਹ ਨੇ ਬਖਸ਼ੀ ਸੀ ਸਾਡੇ ਲਈ ਸੀ, ਇਹ ਸਾਡੇ ਵਾਸਤੇ ਕਿ ਇਹ ਬੱਚੇ ਮੇਰੇ ਅਗਿਆਨਤਾ ਵਿੱਚ ਠੋਕਰਾ ਖਾ ਰਹੇ ਨੇ ਮਾਇਆ ਦੇ ਵਿੱਚ, ਇਹ ਪਲਕ ਪਲਕ ਸਗਲੀ ਮੂਹੀ ਝੂਠੇ ਧੰਦੇ ਮੋਹ ਇਹ ਆਪਣਾ ਜੀਵਨ ਬਤੀਤ ਕਰ ਰਹੇ, ਬਰਬਾਦ ਕਰ ਰਹੇ ਨੇ। ਇਹ ਗੁਰਬਾਣੀ ਦੇ ਪਿੱਛੇ ਲੱਗ ਕੇ, ਇਸ ਗੁਰਮਤ ਦੇ ਪਿੱਛੇ ਲੱਗ ਕੇ, ਇਸ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਆਪਣਾ ਜੀਵਨ ਸਫਲਾ ਕਰਨਾ, ਸੁਖਦਾਈ ਕਰਨਾ। ਦੁਨੀਆਂ 'ਚ ਕਿਤੇ ਸੁੱਖ ਨਹੀਂ, ਦੁਨੀਆਂ 'ਚ ਕਿਤੇ ਚੈਨ ਨਹੀਂ, ਦੁਨੀਆਂ 'ਚ ਕਿਤੇ ਆਰਾਮ ਨਹੀਂ, ਕਿਤੇ ਆਨੰਦ ਨਹੀਂ, ਕਿਤੇ ਖੇੜਾ ਨਹੀਂ। ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਡੇ ਅੰਦਰ ਬਿਲਟ ਨੇ, ਆਤਮਾ ਦੇ ਵਿੱਚ ਨੇ, ਬਾਹਰ ਨਹੀਂ। ਬਾਹਰੋਂ ਆਪਾਂ ਚੀਜ਼ਾਂ ਇਹ ਕਿਉਂ ਲੱਭਦੇ ਹਾਂ ਕਿ ਇਹ ਸਾਡੇ ਅੰਦਰ ਨੇ? ਪਿਆਰ ਆਪਾਂ ਕਿਉਂ ਲੱਭਦੇ ਹਾਂ? ਆਪਾਂ ਕਹਿੰਦੇ ਸਾਨੂੰ ਦੁਨੀਆਂ 'ਚੋਂ ਪਿਆਰ ਮਿਲੇ, ਕਿਉਂਕਿ ਸਾਡਾ ਜੀਵਨ ਹੀ ਪਿਆਰ ਸਰੂਪ ਹੈ, ਇਹ ਪਿਆਰ ਸਾਡੇ ਅੰਦਰ ਹੈ। ਸੁੱਖ ਆਪਾਂ ਕਿਉਂ ਲੱਭਣੇ ਹਾਂ? ਇਹ ਸਾਡੇ ਅੰਦਰ, ਇਹ ਸਰਬ ਸੁੱਖਾਂ ਦਾ ਦਾਤਾ ਹਰ ਹਨ, ਸਰਬ ਸੁੱਖਾਂ ਦਾ ਦਾਤਾ ਸਤਿਗੁਰ, ਤਾਂ ਕਿ ਸ਼ਰਨੀ ਪਾਈਏ ਉਹ ਸਾਡੇ ਅੰਦਰ ਹੈ। ਇਹ ਆਨੰਦ ਆਪਾਂ ਕਿਉਂ ਲੱਭਣੇ ਹਾਂ ਬਾਹਰੋਂ? ਕਾਹਦੇ ਵਾਸਤੇ? ਕਿਉਂਕਿ ਇਹ ਆਨੰਦ ਤੁਹਾਡੇ ਅੰਦਰ ਹੈ, ਆਨੰਦ ਗੁਰੂ ਵਿੱਚ ਹੈ। ਆਨੰਦ ਆਨੰਦ ਸਭ ਤੋਂ ਪਹਿਲੇ ਆਨੰਦ ਗੁਰੂ 'ਤੇ ਜਾ। ਪਰ ਚੀਜ਼ਾਂ ਲੱਭਣੀਆਂ ਤਾਂ ਅਸੀਂ ਅੰਦਰੋਂ ਸੀ, ਆਏ ਤਾਂ ਸੀ ਕਿ ਸਾਨੂੰ ਮਿਲ ਜਾਣ ਅੰਦਰੋਂ, ਪਰ ਸਾਡੀ ਤਲਾਸ਼ ਸਾਰੀ ਬਾਹਰ। ਸਾਰਾ ਦਿਨ ਦੇਖਿਆ ਕਰੀਏ ਤੂੰ ਗੁਰੂ ਦੀ ਗੱਲ, ਆਪਾਂ ਸਾਰਾ ਦਿਨ ਸਾਨੂੰ ਕਿਤੇ ਕੋਈ ਟੱਚ ਕੀਤੇ ਤੂੰ, ਮਾੜੀ ਮੋਟੀ ਸਾਡਾ ਸਾਨੂੰ ਭੁੱਲੂ ਨਾ ਮਿਲਦਾ, ਆ ਹੁਕਮਨਾਮਾ ਸਵੇਰੇ ਲੈ ਜਾਂਦੇ ਹਾਂ, ਸਾਰਾ ਦਿਨ ਭੁੱਲੇ ਰਹਿੰਦੇ ਹਾਂ ਆਪਾਂ। ਇੱਕੋ ਹੀ ਹੁਕਮ ਗੁਰਬਾਣੀ ਦਾ, ਸਾਰੀ ਗੁਰਬਾਣੀ ਦਾ ਨਿਚੋੜ ਕੀ ਸੀ? ਅੱਜ ਆਪਾਂ ਨਿਚੋੜ ਕੱਢ ਲਈਏ, ਗੁਰੂ ਸਾਹਿਬ ਪੁੱਛੇ ਨਿਚੋੜ ਦੱਸ, ਇੱਕੋ ਜਾਂ ਲਾਈਨ ਨੋਟ ਕਰ ਲਈਏ। ਅਵਰ ਤਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜਾ ਕੇਵਲ ਨਾ। ਇਹ ਸਾਧ ਸੰਗਤ ਮਿਲੇ ਸਾਨੂੰ, ਕਰੀਏ ਸੰਗਤ ਮਿਲੇ ਤੇ ਵਧਾਈਏ, ਤੇ ਉੱਥੇ ਆ ਕੇ ਫਿਰ ਸਾਨੂੰ ਅੱਗੇ ਦੱਸਣਗੇ, ਉੱਥੇ ਆ ਕੇ ਸਾਨੂੰ ਇਹ ਭੱਜ ਕੇਵਲ ਨਾਮ ਦੀ ਜੁਗਤੀ ਆਉਣੀ। ਨਹੀਂ ਤਾਂ ਭੱਜ ਕੇਵਲ ਨਾਮ ਕੌਣ ਕਰਦਾ? ਸਿਮਰਨ ਤਾਂ ਆਪਾਂ 24 ਘੰਟੇ ਦੁਨੀਆਂ ਦਾ ਕਰਨੇ ਆ, ਹਰ ਇੱਕ ਇਨਸਾਨ ਸਿਮਰਨ ਕਰ ਰਿਹਾ, ਨੋਟ ਕਰੋ, ਹਰ ਇੱਕ ਇਨਸਾਨ ਸਿਮਰਨ ਕਰ ਰਿਹਾ। ਕਾਹਦਾ? ਇਸ ਦੁਨੀਆਂ ਦਾ। ਜਿਹੜੀ ਚੀਜ਼ ਸਾਡੇ ਖਿਆਲਾਂ ਵਿੱਚ ਵਾਰ ਵਾਰ ਆਉਂਦੀ ਹੈ ਉਹਦਾ ਸਿਮਰਨ ਕਰਨੇ ਆ, ਉਹੀ ਉਹਦੀ ਅਸੀਂ ਪੂਜਾ ਕਰਨੇ ਆ। ਜੇ ਵਾਰ ਵਾਰ ਗੁਰੂ ਸਾਡਾ, ਵਾਹਿਗੁਰੂ ਸਾਡੇ ਖਿਆਲਾਂ ਵਿੱਚ ਆਉਂਦਾ ਹੈ, ਵਾਰ ਵਾਰ ਗੁਰੂ ਸਾਡੇ ਖਿਆਲਾਂ ਵਿੱਚ ਆਉਂਦਾ ਹੈ, ਇਹ ਗੁਰਬਾਣੀ ਖਿਆਲਾਂ ਵਿੱਚ ਆਉਂਦੀ ਹੈ, ਤੇ ਸਮਝੋ ਅਸੀਂ ਰੱਬ ਦਾ ਸਿਮਰਨ ਕਰਨੇ। ਨਹੀਂ ਤਾਂ ਧਿਆਉਣੇ ਅਸੀਂ ਮਾਇਆ ਨੂੰ ਆ, ਤੇ ਸੁੱਖ ਅਸੀਂ ਰੱਬ ਕੋਲ ਲੱਭਣੇ। ਇਹ ਕਿਵੇਂ ਹੋ ਸਕਦਾ? ਇਹ ਤਾਂ ਦੂਜਾ ਭਾਵ, ਇਹ ਤਾਂ ਦੁੱਤੀਆ ਭਾਵ ਸਭ ਨੂੰ ਹੈ। ਇਸ ਦੁਨੀਆਂ ਨੂੰ ਗੁਰੂ ਸਾਹਿਬ ਨੇ ਕਿਹਾ ਇਹ ਤਾਂ ਅੱਗ ਹੈ, ਜੇ ਅੱਗ ਤਾਂ ਅੱਗ ਦੇ ਨੇੜੇ ਖੜਾ ਹੋਵੇ ਤਾਂ ਕਦੇ ਮੈਨੂੰ ਠੰਡ ਮਿਲ ਜਾਵੇ, ਇਹ ਕਿਵੇਂ ਹੋ ਸਕਦਾ? ਅੱਗ ਦੇ ਵਿੱਚ ਤਾਂ ਸੇਕ ਹੀ ਮਿਲਣਾ, ਇਹ ਆਤਿਸ਼ ਦੁਨੀਆਂ। ਖੁਨਕ ਨਾਮ ਖੁਦਾਇਆ, ਠੰਡ ਸਾਡੇ ਅੰਦਰ ਹੈ। ਕਿੰਨੇ ਚਿਰ ਤੋਂ ਸਾਨੂੰ ਗੁਰਬਾਣੀ ਕਹਿ ਰਹੀ ਹੈ ਕੱਲ ਤਾਤੀ ਠੰਡ ਆ ਹਰ ਨਾਉ, ਪਰ ਠੰਡੇ ਹਰ ਨਾਉ ਦੀ ਤਲਾਸ਼ ਕੀਤੀ ਆਪਾਂ ਨੇ? ਬੜੀ ਚੰਗੀ ਗੱਲ ਹੈ ਜੇ ਆਪਾਂ ਇੱਥੇ ਮੱਥਾ ਟੇਕਿਆ ਤਾਂ, ਪਰ ਬਾਹਲੀ ਵੱਡੀ ਚੰਗੀ ਗੱਲ ਹੋਵੇ ਜੀ ਅਸੀਂ ਠੰਡੇ ਨਾਮ ਦੀ ਤਲਾਸ਼ ਵਿੱਚ ਪੈ ਜਾਈਏ ਤਾਂ। ਹਰ ਇੱਕ ਗੁਰਸਿੱਖ ਦੇ ਅੰਦਰ ਇਹ ਇੱਕ ਸੀਰੀਅਸ ਸਵਾਲ ਹੋਣਾ ਚਾਹੀਦਾ ਸੀ ਵੀ ਮੇਰਾ ਗੁਰੂ ਕਹਿੰਦਾ ਨਾਮ 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 ਬਿਨਾਂ ਸਭ ਕੂੜ ਗੱਲ ਹੀ ਹੋਚੀਆ, ਤੇ ਮੈਂ ਕੂੜ ਵਿੱਚ ਉਰਜਿਆ ਹੋਇਆ, ਮੈਂ ਗੱਲ ਹੀ ਹੋਚੀਆਂ ਵਿੱਚ ਲੱਗਾ ਹੋਇਆ, ਤੇ ਨਾਮ ਦੀ ਮੈਨੂੰ ਅਜੇ ਤੱਕ ਸੋਝੀ ਨਹੀਂ। ਪਹਿਲੀ ਗੱਲ ਤਾਂ ਨਾਮ ਤੇ ਵਿਸ਼ਵਾਸ ਨਹੀਂ ਕਿ ਨਾਮ ਹੀ ਕੋਈ ਸ਼ਕਤੀ ਹੈਗੀ, ਜੇ ਵਿਸ਼ਵਾਸ ਹੀ ਨਹੀਂ ਤਾਂ ਤਲਾਸ਼ ਹੀ ਕਿਉਂ ਕਰੀਏ ਅਸੀਂ? ਤਲਾਸ਼ ਤਾਂ ਅਸੀਂ ਉਸ ਚੀਜ਼ ਦੀ ਕਰਾਂਗੇ ਜਿਹਦੇ ਉੱਤੇ ਸਾਨੂੰ ਵਿਸ਼ਵਾਸ ਆ ਜਾਵੇ, ਯਕੀਨ ਆ ਜਾਏ ਕਿ ਉਹ ਚੀਜ਼ ਹੈਗੀ। ਜਦੋਂ ਹੈਗੀ ਵੀ ਨਾਮ ਇੱਕ ਨਾਮ ਰਤਨ ਜਵਾਹਰ, ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ, ਜਿੱਦਣ ਯਕੀਨ ਆ ਗਿਆ ਕਿ ਸਾਡੇ ਅੰਦਰ ਇਹ ਰਤਨ ਜਵਾਹਰ ਮਾਨਕ ਨੇ, ਸਾਡੇ ਨਾਮ ਰੂਪੀ ਸ਼ਬਦ ਰੂਪੀ ਉਹ ਡਿਵਾਈਨ ਪ੍ਰੈਜੈਂਸ ਨੇ, ਤਾਂ ਫਿਰ ਇਹ ਉਹਨਾਂ ਦੀ ਤਲਾਸ਼ ਕਰੇਗਾ। ਹੁਣ ਆਪਾਂ ਤਲਾਸ਼ ਵਿੱਚ ਨਹੀਂ, ਹੁਣ ਤਾਂ ਉੱਤੋਂ ਉੱਤੋਂ ਬਾਣੀ ਪੜ੍ਹਦੇ ਹਾਂ ਆਪਾਂ, ਥੋੜ੍ਹੀ ਜਿਹੀ ਪੜ੍ਹੀ ਬਾਣੀ, ਕਹਿੰਦੇ ਨੇ ਸੇਵਾ ਥੋੜ੍ਹੀ ਮੰਗਣ ਬਹੁਤਾ, ਸੇਵਾ ਥੋੜ੍ਹੀ ਮੰਗਣ ਬਹੁਤਾ, ਤੇ ਕੀਤਾ ਇੱਕ ਦੋ ਵਾਰੀ ਪਾਠ ਕੀਤਾ, ਜਪਜੀ ਸਾਹਿਬ ਦਾ ਪਾਠ ਕੀਤਾ, ਸੁਖਮਨੀ ਸਾਹਿਬ ਦਾ ਪਾਠ ਕੀਤਾ, ਕਿੰਨੀਆਂ ਕਿੰਨੀਆਂ ਮੰਗਾਂ ਮੰਗ ਲਈਆਂ, ਅਖੰਡ ਪਾਠ ਰਖਾਇਆ, ਕਿੰਨੀਆਂ ਕਿੰਨੀਆਂ ਮੰਗਾਂ ਮੰਗ ਲਈਆਂ ਨਾ, ਇਹਦਾ ਤਾਂ ਇਹਨਾਂ ਚੀਜ਼ਾਂ ਦਾ ਰੱਬ ਨਾਲ ਕੋਈ ਤਲਕ ਨਹੀਂ। ਜੇ ਆਪਾਂ ਬਾਣੀ ਪੜ੍ਹਨੇ ਆਹ ਮੰਗ ਪੈਦਾ ਕਰਨ ਵਾਸਤੇ ਸਖਲੀ ਕਰ ਆਸਾ ਆਇਓ ਪ੍ਰਭ ਮੰਗਣ, ਵੀ ਇਸ ਦੁਨੀਆਂ ਵਿੱਚ ਸਿਰਫ ਇੱਕੋ ਹੀ ਆਸਾ ਲੈ ਕੇ ਆਪਾਂ ਆਉਣੀ ਸੀ, ਕੀ ਸੀ? ਪ੍ਰਭ ਮੰਗਣ ਕਿ ਮੇਰਾ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਪ੍ਰੀਤਮ ਨਾਲ ਜੁੜ ਜਾਵਾਂ, ਮੇਰੀ ਆਪਣੇ ਪ੍ਰੀਤਮ ਨਾਲ ਤਗਤਾ ਬਣਾਈ ਆਪਣੇ ਪ੍ਰਭ ਸਿਓ। ਭਗਤਾਂ ਦੀ ਤਾਂ ਬਾਣ ਆਈ,
ਸਾਡੀ ਕਿਉਂ ਨੀ ਬਾਣ ਆਈ?
ਇਸ ਦੁਨੀਆਂ ਵਿੱਚ ਆਪਾਂ ਸਾਰੇ ਹੀ ਭਗਤ ਬਣਨ ਆਏ ਹਾਂ, ਸਾਰੇ ਹੀ ਸੰਤ ਸਾਧੂ ਹਰੀਜਨ ਬਣਨ ਵਾਸਤੇ ਆਏ ਹਾਂ, ਔਰ ਇਹ ਸਾਡੇ ਜੀਵਨ ਦਾ ਫਸਟ ਐਂਡ ਫੋਰਮੋਸਟ ਇਹ ਆਸ਼ ਹੈ। ਇਹ ਐਵੇਂ ਨਹੀਂ ਇੱਕ ਪਹਿਰਾਵੇ ਦਾ ਨਾਂ ਨੀ, ਸਾਧ ਸੰਤ, ਸਾਧ ਸੰਤੋ ਜਿਹਦੇ ਹਿਰਦੇ ਵਿੱਚ ਇਹ ਨਾਮ ਦਾ ਚਾਨਣ ਹੈ, ਸਾਧ ਸੰਤੋ ਜਿਹਦੇ ਸੁਰਤ ਸ਼ਬਦ ਵਿੱਚ ਹੈ, ਸਾਧ ਸੰਤੋ ਹੈ ਜਿਹੜਾ ਇਹਨਾਂ ਦੁੱਖਾਂ ਕਲੇਸ਼ਾਂ ਤੋਂ ਉੱਪਰ ਉੱਠ ਕੇ ਇਲਾਹੀ ਦੁਨੀਆਂ ਦਾ ਵਾਸੀ ਬਣ ਗਿਆ,
ਜਿਹੜਾ ਬੇਗਮਪੁਰੇ ਦਾ ਵਾਸੀ ਬਣ ਗਿਆ।
ਬਹੁਤ ਉੱਚਾ ਜੀਵਨ ਹੈ ਜਿਹੜਾ ਗੁਰੂ ਸਾਡੇ ਵਾਸਤੇ ਨਹੀਂ ਬੈਠਾ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇਹ ਜੀਵਨ ਦੀ ਮੰਗ ਲੈ ਕੇ ਨਹੀਂ ਆਪਾਂ ਆਉਂਦੇ, ਗੁਰਮੁਖ ਜੀਵਨ ਵਾਸਤੇ ਨਹੀਂ ਆਉਂਦੇ ਇੱਥੇ, ਇੱਥੇ ਆਉਣੇ ਆ ਤਾਂ ਸਿਰਫ ਬਿਨ ਤੁੱਧ ਦੀਆਂ ਮੰਗਾਂ ਲੈ ਕੇ ਆਉਣੇ ਆ, ਬਿਨ ਤੁੱਧ, ਬਿਨ ਤੁੱਧ ਉੱਚ, ਬਿਨ ਤੁੱਧ ਬਾਣੀ ਪੜਾਂਗੇ ਮਿਲ ਤਾਂ ਜਾਵੇਗਾ, ਮਿਲਦਾ ਵੀ ਆਪਾਂ ਨੂੰ, ਤਾਂ ਬਿਨ ਤੁੱਧ ਦੇ ਨਾਲ ਹੋਰ ਕੀ ਆਉਂਦਾ? ਬਿਨ ਤੁੱਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਕਿਸੇ ਨੇ ਅਰਦਾਸ ਕਰਾਈ ਹੋਵੇ ਇੱਥੇ ਆ ਕੇ ਦੇ ਨਾਮ ਸੰਤੋਖੀਆ ਉਤਰੇ ਮਣ ਕੇ ਭੁੱਖ ਕੀਤੀ ਕਦੇ? ਨਾ, 11 ਰੁਪਏ ਰੱਖ, 21 ਰੁਪਏ ਰੱਖ, ਕਾਹਦੇ ਵਾਸਤੇ? ਬਿਨ ਤੁੱਧ ਦੀਆਂ ਮੰਗਾਂ ਨੇ, ਜੇ ਨਾ ਬੋਲਣ ਤੇ ਗੱਲ ਪੈ ਜਾਈਦਾ, ਲੈ ਇੰਨੇ ਪੈਸੇ ਦਿੱਤੇ ਸੀ ਮੇਰਾ ਨਾਂ ਕਿਉਂ ਨੀ ਬੋਲਿਆ ਗਿਆ? ਹਾਂ, ਇੱਥੇ ਨਾਂ ਬੁਲਵਾ ਲਈਏ, ਅੱਗੇ ਨਾਂ ਬੁਲਵਾ ਲਈਏ, ਜਿਹਦਾ ਇੱਥੇ ਨਾਂ ਬੋਲਿਆ ਕਿ ਅੱਗੇ ਨਹੀਂ ਬੋਲਦਾ, ਜਾਂ ਇੱਥੇ ਸਿਲਾਂ ਦੇ ਉੱਤੇ ਨਾਂ ਲਿਖਵਾ ਲਈਏ, ਤੇ ਜਾਂ ਦਰਗਾਹ ਨਾਂ ਲਿਖਵਾ ਲਈਏ, ਜਿਹਦਾ ਇੱਥੇ ਨਾਂ ਲਿਖਿਆ ਗਿਆ ਨਾ ਅੱਗੇ ਨਹੀਂ ਨਾਂ ਲਿਖਿਆ ਜਾਂਦਾ। ਇਹ ਤਾਂ ਚੁੱਪ ਚਾਪ ਸਾਰਾ ਕੁਛ ਕਰਨਾ ਸੀ, ਉਹਨੂੰ ਪਤਾ ਨੀ, ਉਹ ਤਾਂ ਨਾਲੇ ਮਗਰੋਂ ਕਹਿਣਗੇ ਬਿਲ ਬੋਲਿਆ ਸਭ ਕੁਛ ਜਾਣਦਾ, ਨਾਲੇ ਦੱਸੇ ਵੀ ਜਾਂਦੇ ਆ ਬੋਲ ਕੇ ਅਸੀਂ, ਉਹ ਤਾਂ ਸਭ ਕੁਛ ਜਾਣਦਾ। ਤੇ ਜਦੋਂ ਅਰਦਾਸ ਅੰਦਰੋਂ ਮਾੜੀ ਫੁੱਟਦੀ ਉਦੋਂ ਹੀ ਹੋ ਜਾਂਦੀ, ਹਾਂ ਮਗਰੋਂ ਅੱਛੇ ਆ ਕੇ ਆਪਾਂ ਬਾਅਦ ਚ ਆਉਣੇ ਆ, ਅਰਦਾਸ ਤਾਂ ਉਦੋਂ ਹੀ ਹੋ ਗਈ ਜਦੋਂ ਸਾਡੇ ਅੰਦਰ ਭਾਵਨਾ ਪੈਦਾ ਹੋਈ। ਸੋ ਆਪਾਂ ਜਿੰਨੀ ਵੀ ਅਰਦਾਸ ਕਰਨੀ ਸੀ ਕਾਹਦੇ ਵਾਸਤੇ? ਕਰ ਆਸਾ ਆਇਓ ਪ੍ਰਭ ਮੰਗਣ, ਇੱਕੋ ਹੀ ਆਪਾਂ ਆਸਾ ਦਿਲ ਵਿੱਚ ਰੱਖਣੀ ਕਿ ਮਿਹਰਗਰ ਤੇ ਦਾ ਤੁਰਖ, ਮੈਂ ਤਾਂ ਮਿਹਰ ਕਰਕੇ ਮੈਨੂੰ ਆਪਣਾ ਨਾਮ ਬਖਸ਼, ਆਪਣੀ ਹਜ਼ੂਰੀ ਬਖਸ਼, ਆਪਣੇ ਚਰਨ ਕਮਲਾਂ ਦੀ ਪ੍ਰੀਤ ਬਖਸ਼, ਮੈਨੂੰ ਕੁਛ ਨਹੀਂ ਚਾਹੀਦਾ, ਰਾਜ ਨਾ ਚਾਹੂ, ਮੁਕਤ ਨਾ ਚਾਹੂ, ਮਨ ਪ੍ਰੀਤ ਚਰਨ ਕਮਲਾ ਰੇ। ਤੇਰੀ ਮੰਗ ਕੀਤੀ, ਇੰਨੀ ਉੱਚੀ ਸੁੱਚੀ ਮੰਗ ਕੀਤੀ ਅਸੀਂ। ਸਿੱਖ ਧਰਮ ਜਿਹੜਾ ਹੈ ਸਿਰਫ ਇੱਕੋ ਮੰਗ ਵਾਸਤੇ ਬਣਾਇਆ ਸੀ ਗੁਰੂ ਸਾਹਿਬਾਂ ਨੇ ਕਿ ਸਾਨੂੰ ਇਹਨਾਂ ਬੱਚਿਆਂ ਨੂੰ ਜਿਹਨਾਂ ਨੇ ਸਿੱਖੀ ਧਾਰੀ ਹੈ ਇਹਨਾਂ ਦੀ ਚਰਨ ਕਮਲਾਂ ਦੇ ਨਾਲ ਬਣਾਈ ਹੋ ਜਾਵੇ, ਸਿਰਫ ਇੱਕੋ ਹੀ ਮੰਗ, ਦੂਜੀ ਮੰਗ ਨਾ ਹੋਵੇ। ਦੂਜੀ ਤੋਂ ਮੰਗੀ ਤਾਂ ਦੁੱਤੀਆ ਪਾ ਸਭ ਨੂੰ ਅਸੀਂ ਦੂਜੇ, ਉਹ ਤਾਂ ਕਹਿੰਦਾ ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾ ਲੈ, ਜੇ ਤੂੰ ਤਰੁੱਟਿਆ ਮਿਹਰਬਾਨ ਪਿਤਾ, ਜੇ ਤੂੰ ਮਿਹਰ ਕਰਨ ਨੀ ਲੱਗਾ ਤਾਂ ਮੈਨੂੰ ਦੂਜਾ ਨਾ ਵਿਖਾ, ਇੱਕ ਤੋਂ ਬਾਹਰ ਮੈਂ ਦੂਜੇ ਪਾਸੇ ਨਾ ਜਾਵਾਂ, ਇੱਕ ਮੈਂ ਤੂੰ ਤੋਂ ਬਾਹਰ ਮੈਂ ਵਿੱਚ ਨਾ ਜਾਵਾਂ, ਇਸ ਠੰਡ ਚੋਂ, ਨਾਮ ਦੀ ਠੰਡ ਵਿੱਚੋਂ ਨਿਕਲ ਕੇ ਮੈਂ ਆਪਸ ਦੁਨੀਆਂ ਵਿੱਚ ਮੈਂ ਨਾ ਸੜਾਂ। ਇੰਨੀ ਉੱਚੀ ਮੰਗਾਂ, ਇਹ ਮੰਗਾਂ ਸਾਡੇ ਮੰਗਣ ਵਾਸਤੇ ਨੇ, ਇਹ ਬਾਣੀ ਕਿਉਂ ਲਿਖੀ ਹੈ ਕਿ ਅਸੀਂ ਇਹੋ ਜਿਹੀਆਂ ਦਾਸਾਂ ਕਰਿਆ ਕਰੀਏ? ਇਹ ਗੁਰੂ ਸਾਹਿਬ ਉਹ ਤਾਂ ਆਪ ਬਣੇ ਹੋਏ ਸੀ, ਉਹ ਆਪ ਦਾਤ ਲਈ ਬੈਠੇ ਸੀ, ਇਹ ਗੁਰਬਾਣੀ ਤਾਂ ਸਾਡੇ ਵਾਸਤੇ ਰਚੀ ਸੀ ਨਾ ਉਹਨਾਂ ਨੇ, ਉਹ ਤਾਂ ਆਪ ਬਾਣੀ ਬਣਿਆ ਸੀ, ਕਾਹਦੇ ਵਾਸਤੇ ਰਚੀ ਸੀ? ਵੀ ਇਹ ਬੱਚਾ ਕਿਸੇ ਨਾ ਕਿਸੇ ਤਰੀਕੇ ਨਾਲ ਮਾਇਆ ਦੀ ਗਲਤੀ ਚੋਂ ਨਿਕਲ ਕੇ, ਇਹ ਮਾਇਆ ਦੀ ਖਿੱਚ ਚੋਂ ਨਿਕਲ ਕੇ ਰੱਬ ਦੀ ਖਿੱਚ ਵਿੱਚ ਆ ਜਾਵੇ, ਕਿਉਂਕਿ ਰੱਬ ਦੀ ਖਿੱਚ ਵਿੱਚ ਆਰਾਮ ਹੀ ਆਰਾਮ ਹੈ, ਉੱਥੇ ਸਾਨੂੰ ਫਿਕਰ ਨਹੀਂ, ਉੱਥੇ ਉਹਨੂੰ ਫਿਕਰ ਹੋਵੇਗਾ। ਦੁਨੀਆਂ 'ਚ ਕਿੰਨੇ ਦੁੱਖ ਨੇ, ਦੁੱਖ ਕਿੰਨੇ ਦੁੱਖ ਨੇ ਫਰੀਦਾ, ਮੈਂ ਜਾਣਿਆ ਦੁੱਖ ਮੁੱਝ ਕੋ, ਦੁਖੀ ਸਵਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਘਰ ਘਰ ਇਹੋ, ਸਾਡੇ ਦੁੱਖਾਂ ਦਾ ਕਾਰਨ, ਸਾਡੇ ਕਲੇਸ਼ਾਂ ਦਾ ਕਾਰਨ, ਸਾਡੀ ਭਟਕਣਾ ਦਾ ਕਾਰਨ, ਸਾਡੀ ਚਿੰਤਾ ਫਿਕਰ ਦਾ ਕਾਰਨ ਕੀ ਸੀ? ਕਿ ਅਸੀਂ ਰੱਬ ਨੂੰ ਭੁੱਲੇ ਹੋਏ, ਇੱਕੋ ਹੀ ਕਾਰਨ, ਹੋਰ ਕੋਈ ਪੈਸੇ ਦੀ ਕਮੀ ਨਹੀਂ, ਹੋਰ ਮਹਿੰਗੀ ਚੀਜ਼ਾਂ ਦੀ ਘਾਟ ਕਰਕੇ ਦੁੱਖ ਨਹੀਂ, ਇੱਕੋ ਚੀਜ਼ ਦੀ ਘਾਟ ਕਰਕੇ ਦੁੱਖ ਹੈ, ਕੀ ਸੀ? ਦੁੱਖ ਤਦੇ ਜਾਂ ਵਿਸਰ ਜਾਵੇ, ਇੱਕੋ ਚੀਜ਼ ਦੀ ਘਾਟ ਹੈ ਉਹ ਕਿ ਅਸੀਂ ਆ ਮੰਗ ਨੂੰ ਮੰਗਣ ਵਾਸਤੇ ਆਏ। ਸਰ ਆਸਾ ਆਇਓ ਪ੍ਰਭ ਮੰਗਣ, ਕਿੰਨੇ ਪ੍ਰਭ ਕੋਲੋਂ ਰੱਬ ਮੰਗਿਆ? ਰੱਬ ਕੋਲੋਂ ਰੱਬ ਨਹੀਂ ਮੰਗਿਆ, ਰੱਬ ਕੋਲੋਂ ਅਸੀਂ ਰੱਬ ਦੀਆਂ ਦਾਤਾਂ ਮੰਗੀਆਂ ਨੇ। ਉਹ ਦੱਸਿਆ ਸੀ ਨਾ, ਉਹ ਰਾਜਾ ਬੜਾ ਖੁਸ਼ ਹੋਇਆ ਕਿਸੇ ਤੇ, ਕਹਿੰਦਾ ਮੰਗ ਲਓ ਅੱਜ ਮੈਂ ਬੜਾ ਖੁਸ਼ ਹਾਂ ਤੇਰੇ ਤੇ। ਉਹ ਕਹਿੰਦਾ ਮੇਰੀ ਮੱਝ ਭੁੱਖੀ ਇੱਕ ਤੂੜੀ ਦੀ ਪੰਨ ਦੇ ਦੇ। ਕਹਿੰਦਾ ਲੈ ਅੱਜ ਤੁਹਾਨੂੰ ਮੱਝ ਦਾ ਰਾਜ ਵੰਡ ਕੇ ਦੇ ਦੇਣਾ ਸੀ, ਤੂੜੀ ਦੀ ਪੰਨ ਤੇ ਤੂੰ ਠਹਿਰ ਗਿਆ, ਅਸੀਂ ਵੀ ਇੱਥੇ ਆਉਣੇ ਆ ਵੱਡੇ ਦਾਦਾ ਕੋਲ ਤੂੜੀ ਦੇ ਪੰਡਾ ਮੰਗਣੇ ਆ। ਉਹ ਆਇਆ ਕਹਿੰਦਾ ਰੱਬ ਕੋਲੋਂ ਸਿਰਫ ਰੱਬ ਮੰਗ, ਰੱਬ ਕੋਲੋਂ ਰੱਬ ਦਾ ਨਾਮ ਮੰਗ, ਰੱਬ ਕੋਲੋਂ ਰੱਬ ਦੀ ਪ੍ਰੀਤ ਮੰਗ, ਜਿੱਥੇ ਰੱਬ ਦੀ ਪ੍ਰੀਤ ਉੱਥੇ ਸਾਰਾ ਕੁਛ। ਧਿਆਨ ਦੇਣਾ ਰੱਬ ਦੀ ਹਜ਼ੂਰੀ ਵਿੱਚੋਂ ਤਾਂ ਆ ਦਾਤਾਂ ਨਿਕਲੀਆਂ ਨੇ, ਜਿਹਨੇ ਰੱਬ ਦੀ ਹਜ਼ੂਰੀ ਮੰਗ ਲਈ ਉਹਨੇ ਸਭ ਕੁਛ ਮੰਗ ਲਿਆ। ਉੱਥੇ ਸਭੇ ਥੋਕ ਪ੍ਰਾਣ ਤੇ ਜੇ ਆਵੇ ਇੱਕ ਹੱਥ ਇੱਕ ਹੱਥ ਚ ਆ ਗਿਆ ਤਾਂ ਸਾਰੇ ਥੋਕ ਸਾਰੀਆਂ ਦਾਤਾਂ ਸਾਰਾ ਕੁਛ ਪਿੱਛੇ ਪਿੱਛੇ ਆ ਗਿਆ, ਕਿਉਂਕਿ ਨਾਮ ਜਿਹੜਾ ਨਾਮ ਦੀ ਸ਼ਕਤੀ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਮਟੀਰੀਅਲਾਈਜ਼ ਹੋਈਆਂ ਨੇ, ਇਹ ਸਾਰੀਆਂ ਚੀਜ਼ਾਂ ਮੈਨੀਫੈਸਟ ਹੋਈਆਂ ਨੇ। ਜਿੱਥੇ ਨਾਮ ਹੈ ਉੱਥੇ ਸਾਰੀਆਂ ਦਾਤਾਂ ਨੇ, ਜਿੱਥੇ ਰੱਬ ਦਾ ਪਿਆਰ ਹੈ ਉੱਥੇ ਸਾਰੀਆਂ ਦਾਤਾਂ ਨੇ। ਸੋ ਸਾਡੇ ਜੀਵਨ 'ਚ ਇੱਕੋ ਹੀ ਮੰਗ ਹੋਵੇ, ਉਹ ਕਿਸੇ ਨਾਮ, ਉਹ ਕਿਸੇ ਰੱਬ ਦੇ ਚਰਨ ਕਮਲਾਂ ਦੀ ਪ੍ਰੀਤ। ਸਰ ਆਸਾ ਆਇਓ ਪ੍ਰਭ ਮੰਗਣ, ਤੁਮ ਪੇਖਤ ਸ਼ੋਭਾ ਮੇਰੇ ਆਂਗਣ। ਹਾਂ, ਜਦੋਂ ਆਏ ਅਸੀਂ ਸਾਡੇ ਅੰਦਰ ਨਾਮ ਦਾ ਚਾਨਣ ਹੋਇਆ, ਰੱਬ ਦੀ ਪ੍ਰੀਤ ਆਈ ਸਾਡੇ ਅੰਦਰ, ਤੁਮ ਪੇਖਤ ਸ਼ੋਭਾ ਮੇਰੇ ਆਂਗਣ, ਕੀ ਸਾਡੇ ਹਿਰਦੇ ਵਿੱਚ ਚਾਨਣ ਹੀ ਚਾਨਣ ਹੋ ਗਿਆ। ਹੁਣ ਹਨੇਰਾ ਹੈ, ਹਨੇਰੇ ਵਿੱਚ ਆਪਾਂ ਠੋਕਰਾਂ ਖਾਂਦੇ ਹਾਂ, ਹਨੇਰੇ ਵਿੱਚ ਕੀੜੇ ਮਕੌੜੇ ਹੁੰਦੇ ਨੇ, ਹਨੇਰੇ ਵਿੱਚ ਕਿੰਨੇ ਕਿੰਨੇ ਡੰਗ ਪੈਂਦੇ ਨੇ ਸਾਨੂੰ,
ਚਾਨਣ ਦੇ ਵਿੱਚ ਸੋਹਣਾ ਜੀਵਨ ਹੁੰਦਾ।
ਹੁਣ ਆਪਾਂ ਗਿਆਨ ਤਾਂ ਰੂਪੀ ਹਨੇਰੇ ਵਿੱਚ, ਮੈਂ ਮੇਰੇ ਦੇ ਹਨੇਰੇ ਵਿੱਚ ਰਹਿੰਦੇ ਹਾਂ, ਅਜੇ ਦੁਖੀ ਹੋ ਰਹੇ ਆਪਾਂ, ਜਦੋਂ ਸਾਡੇ ਹਿਰਦੇ ਵਿੱਚ ਨਾਮ ਦਾ ਚਾਨਣ ਹੋਇਆ ਤਾਂ ਕੀ ਅੰਦਰ ਵੀ ਖੇੜਾ ਆਵੇਗਾ, ਬਾਹਰਲੀ ਦੁਨੀਆਂ ਵਿੱਚ ਵੀ ਖੇੜਾ ਹੋਵੇਗਾ, ਅੰਦਰ ਵੀ ਸਾਡਾ ਜੀਵਨ ਹਰਿਆ ਭਰਿਆ ਹੋਵੇਗਾ, ਸਾਡੇ ਬਾਹਰਲੇ ਜੀਵਨ ਵਿੱਚ ਵੀ ਇਹ ਹਰਿਆਵਲ ਹੋਵੇਗੀ, ਅੰਦਰ ਵੀ ਰੰਗ ਰਸ ਹੋਵੇਗਾ, ਬਾਹਰ ਵੀ ਖੁਸ਼ਹਾਲੀਆਂ ਹੋਣਗੀਆਂ। ਗੱਲ ਕੀ, ਜਦੋਂ ਸਾਡਾ ਅੰਦਰ ਸੁੱਕ ਜਾਂਦਾ ਹੈ ਬਾਹਰ ਵੀ ਸੋਕਾ ਪੈ ਜਾਂਦਾ ਹੈ, ਪਹਿਲਾਂ ਅੰਦਰ ਸੋਕਾ ਪੈਂਦਾ ਹੈ, ਪਹਿਲਾਂ ਅੰਦਰ ਸਾਡਾ ਸੁੱਖ ਸੁੱਕਦਾ ਹੈ, ਰੁੱਖਾ ਸੁੱਖਾ ਹੁੰਦਾ ਹੈ, ਤਾਂ ਫਿਰ ਸਾਡੇ ਜੀਵਨ ਵਿੱਚ ਵੀ ਇਹ ਦੁੱਖ ਆਉਣੇ ਸ਼ੁਰੂ ਹੋ ਜਾਂਦੇ। ਜਦੋਂ ਸਾਡਾ ਅੰਦਰਲਾ ਜੀਵਨ ਨਾਮ ਦੇ ਰੰਗ ਵਿੱਚ ਰੰਗਿਆ ਗਿਆ, ਰੱਬ ਦੇ ਪਿਆਰ ਵਿੱਚ ਰੰਗਿਆ ਗਿਆ, ਤੇ ਸਾਡੇ ਬਾਹਰ ਵੀ ਸਾਡੇ ਘਰਾਂ ਵਿੱਚ ਕੀ ਮਹੱਲਿਆਂ ਵਿੱਚ ਕੀ ਦੁਨੀਆਂ ਵਿੱਚ ਖੁਸ਼ਹਾਲੀ ਆਉਣੀ ਸ਼ੁਰੂ ਹੋ ਜਾਵੇਗੀ। ਦੁਨੀਆਂ 'ਚ ਜਿੰਨੀ ਅੱਗ ਵਰਸ ਰਹੀ ਹੈ ਇਹ ਸਾਡੇ ਅੰਦਰਲੀ ਅੱਗ ਦਾ ਇੱਕ ਪ੍ਰਗਟਾਵਾ ਹੈ, ਅੰਦਰਲੀ ਅੱਗ, ਕਿਉਂਕਿ ਅੰਦਰ ਅੱਗ ਹੈ ਤੇ ਬਾਹਰ ਅੱਗ ਹੈ, ਜਦੋਂ ਅੰਦਰ ਠੰਡ ਹੋਵੇਗੀ ਤੇ ਬਾਹਰ ਵੀ ਸਾਰੀ ਠੰਡ ਹੋਵੇਗੀ। ਹਾਂਜੀ, ਹੁਣ ਸਵਾਲ ਹੈ ਇਹ ਚੀਜ਼ ਇਹਦੀ ਕੰਡੀਸ਼ਨ ਕੀ ਹੈ, ਇਹ ਕਿਵੇਂ ਆਪਾਂ ਇਸ ਪਾਸੇ ਲੱਗਣਾ ਹੈ। ਤਨ ਮਨ ਧਨ ਅਰਥੋਂ ਸਭ ਆਪਣਾ, ਕਮਨ ਸਮਤ ਜਿਤ ਹਰ ਹਰ ਜਪਣਾ, ਵੀ ਤੂੰ ਮੈਨੂੰ ਐਸੀ ਮਤ ਦੇ ਕਿ ਮੈਂ ਕਿਵੇਂ ਰੱਬ ਨੂੰ ਜਪਾਂ। ਅਰਦਾਸ ਸਿਖਾਈ ਸਾਨੂੰ, ਸਾਹ ਬੁੱਧ ਦੀਜੈ ਜਿਤ ਵਿਸਰੇ ਨਾਹੀਂ, ਸਾਹ ਮੈਨੂੰ ਇਹੋ ਜਿਹੀ ਬੁੱਧੀ ਬਖਸ਼, ਮੇਰੀ ਬੁੱਧੀ ਵਿੱਚ ਇਹੋ ਜਿਹਾ ਪ੍ਰਕਾਸ਼ ਕਰ ਦੇ ਕਿ ਤੂੰ ਮੈਨੂੰ ਜਿਤ ਵਿਸਰੇ ਨਾਹੀਂ। ਇਹੋ ਜਿਹੀ ਬੁੱਧ ਮੰਗੀ ਆਪਾਂ ਮੰਗਦੇ ਹਾਂ, ਜਿੰਨਾ ਲਿਖਿਆ ਸੀ ਉਹਨਾਂ ਨੇ ਤਾਂ ਇਹ ਬੁੱਧ ਪਾਈ ਹੋਈ ਸੀ, ਉਹਨਾਂ ਦੇ ਬੁੱਧ ਵਿੱਚ ਪ੍ਰਗਾਸ਼ ਸੀ, ਸਾਡੇ ਬੁੱਧ ਵਿੱਚ ਪ੍ਰਗਾਸ਼ ਕਿਉਂ ਨਹੀਂ ਹੋਇਆ? ਕਾਰਨ ਕੀ ਕਿ ਅਸੀਂ ਇਹ ਮੰਗ ਮੰਗੀ ਨਹੀਂ। ਕਿਹਾ ਕਿ ਜੀ ਦਇਆ ਕਰੋ ਮੇਰੇ ਸਾਈਂ, ਐਸੀ ਮਤ ਦੀ ਜਾਏ ਮੇਰੇ ਠਾਕੁਰ, ਸਦਾ ਸਦਾ ਤੁਧਰ ਧਿਆਈ, ਇਹ ਮੈਨੂੰ ਇੱਕੋ ਹੀ ਮਤ ਦੇ ਕਿ ਦਇਆ ਕਰ ਮੇਰੇ ਤੇ ਮਿਹਰ ਕਰ, ਕੀ ਐਸੀ ਮਤ ਦੀ ਜਾਏ ਮੇਰੇ ਠਾਕੁਰ, ਸਦਾ ਸਦਾ ਤੁਧਰ ਧਿਆਈ, ਇਹ ਮਤ ਦੇ ਮੈਨੂੰ, ਮੈਂ ਤੈਨੂੰ ਸਦਾ ਸਦਾ ਮੈਂ ਤੈਨੂੰ ਧਿਆਉਂਦਾ ਰਹਾਂ। ਕਿੰਨੀ ਵੱਡੀ ਮੰਗ ਹੈ, ਸਦਾ ਸਦਾ ਤੈਨੂੰ ਯਾਦ ਕਰਦਾ ਰਹਾ, ਸਦਾ ਸਦਾ ਤੈਨੂੰ ਪ੍ਰੀਤ ਕਰਦਾ ਰਹਾ, ਕੀ ਗੱਲ ਕਿ ਤੇਰੇ ਪਿਆਰ ਵਿੱਚ ਗੁਆਚ ਜਾਵਾਂ। ਹੁਣ ਆਪਾਂ ਗੁਆਚੇ ਤਾਂ ਹੁਣ ਵੀ ਆ, ਹੁਣ ਆਪਾਂ ਦੁਨੀਆਂ ਦੀ ਪ੍ਰੀਤ ਵਿੱਚ ਗੁਆਚੇ ਹੋਏ ਆ, ਔਰ ਅਸੀਂ ਝੂਠੀ ਦੇਖੀ ਪ੍ਰੀਤ ਜਗਤ ਮੇ ਆ, ਔਰ ਝੂਠੀ ਪ੍ਰੀਤ ਦੇ ਵਿੱਚ ਕੀ ਨੇ, ਸਾਰੇ ਕਲਪ ਨੇ ਝੂਠੀ ਪ੍ਰੀਤ ਵਿੱਚ ਨੇ। ਕਾਰਨ ਕੀ, ਅੱਜ ਝੂਠੀ ਪ੍ਰੀਤ ਚ ਕੀ ਹੈ, ਅੱਜ ਆਪਾਂ ਕਿਸੇ ਨੂੰ ਕੋਈ ਚੀਜ਼ ਦਿੰਦੇ ਹਾਂ ਤੇ ਨਾਲ ਭਾਵਨਾ ਰੱਖ ਲੈਂਦੇ ਕੱਲ ਇਹ ਵਾਪਸ ਆਵੇ, ਦੂਣੀ ਚੌਣੀ ਹੋ ਕੇ ਵਾਪਸ ਆਵੇ, ਜਦੋਂ ਨਹੀਂ ਆਉਂਦੀ ਤੇ ਨਿਰਾਸ਼ ਹੋ ਜਾਂਦੇ ਆ, ਗੁੱਸੇ ਹੋ ਜਾਂਦੇ ਆ, ਰੋਸੇ ਕਿਲੇ ਚ ਆ ਜਾਂਦੇ ਆ ਆਪਾਂ, ਪਰ ਜਦੋਂ ਰੱਬ ਦਾ ਪਿਆਰ ਆਇਆ ਉੱਥੇ ਸਾਨੂੰ ਲੈਣ ਦੀ ਭਾਵਨਾ ਨਹੀਂ ਹੋਵੇਗੀ, ਸਿਰਫ ਦੇਣ ਦੀ ਭਾਵਨਾ ਹੋਵੇਗੀ। ਜਿੱਥੇ ਐਕਸਪੈਕਟੇਸ਼ਨ ਹੈ, ਜਿੱਥੇ ਮੰਗ ਹੈ, ਉੱਥੇ ਨਿਰਾਸ਼ਤਾ ਹੈ, ਉੱਥੇ ਡਿਸਅਪੋਇੰਟਮੈਂਟ। ਜਿੱਥੇ ਸਿਰਫ ਦੇਣ ਦੀ ਭਾਵਨਾ ਹੈ ਉੱਥੇ ਕੀ ਚਾਹੋ ਹੀ ਚਾਹੋ, ਉੱਥੇ ਨਿਰਾਸ਼ਤਾ ਨਹੀਂ, ਰੱਬ ਦਿੰਦਾ ਹੀ ਦਿੰਦਾ, ਦਿੰਦਾ ਦੇ ਲੈਂਦੇ ਤੱਕ ਪਾਏ, ਕਦੀ ਨਹੀਂ ਮੰਗਿਆ ਉਹਨੇ ਕੁਛ, ਕਦੇ ਰਿਟਰਨ ਮੰਗਿਆ ਤਾਂ ਸੂਰਜ ਧੁੱਪ ਦਿੰਦਾ ਹੀ ਦਿੰਦਾ, ਫੁੱਲ ਖੁਸ਼ਬੂ ਦਿੰਦਾ ਹੀ ਦਿੰਦਾ। ਜਦੋਂ ਸਾਡੇ ਅੰਦਰ ਇਹ ਰੱਬ ਦੀ ਪ੍ਰੀਤ ਆਈ, ਫਿਰ ਸਾਡੀ ਵਿਅਕਤੀ ਦੇਪੋਕੇ ਵਾਲੀ ਹੋ ਜਾਵੇਗੀ, ਲੇਪੋਕੇ ਵਾਲੀ ਨਹੀਂ ਰਹੇਗੀ। ਹੁਣ ਬਿੱਤੀ ਲੇਪੋ ਕੀ, ਇਹਦੀ ਇਨਸਾਨ ਦੀ ਕੁਦਰਤ ਕੀ ਹੈ ਕਿ ਸਾਰੀ ਦੁਨੀਆਂ ਨੂੰ ਧੋ ਕੇ ਮੈਂ ਆਪਣੇ ਘਰ ਭਰ ਲਵਾਂ, ਹੱਕ ਦੀ ਬਿਰਤੀ ਇਹ ਆ, ਦੇਣ ਦੀ ਬਿਰਤੀ ਨਹੀਂ। ਪਰ ਜਿਵੇਂ ਜਿਵੇਂ ਇਹ ਰੱਬ ਦਾ ਪਿਆਰ ਆਉਂਦਾ ਜਾਵੇਗਾ, ਫਿਰ ਇੱਕੋ ਹੀ ਗੱਲ ਹੈ ਕਿ ਮੈਂ ਦੁਨੀਆਂ ਵਿੱਚ ਸਾਰਾ ਕੁਛ ਆਪਣਾ ਸ਼ੇਅਰ ਕਰ ਦੇਣਾ। ਫਿਰ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਭਾਈ, ਪੂਰਾ ਸੈਕਰੀਫਿਸ਼ੀਅਲ ਜੀਵਨ ਹੋ ਜਾਂਦਾ ਹੈ ਇਹ, ਜਿੰਨੀ ਵੀ ਸੇਵਾ ਕਰਦਾ ਫਿਰ ਇਹ ਆਪਾਂ ਵਾਹ ਕੇ ਕਰਦਾ, ਔਰ ਉਸ ਸੇਵਾ ਦੇ ਪਿੱਛੇ ਇਹ ਮਾਇਕੀ ਭਾਵਨਾ ਨਹੀਂ ਰੱਖਦਾ, ਨਿਰੋਲ ਆਪਣਾ ਆਪਾਂ ਗਾਉਣ ਦੀ ਭਾਵਨਾ ਰੱਖਦਾ। ਉਹ ਸੇਵਾ ਜਿੰਨੀ ਵੀ ਕਰਦਾ ਉਹ ਉਹਦੇ ਚਰਨਾਂ 'ਚ ਤਹਿ ਤੇਰੀ ਹੋ ਕੇ ਕਰਦਾ, ਉਹਦਾ ਬਣ ਕੇ ਕਰਦਾ। ਇਹ ਆਪਾਂ ਜਿਹਨੇ ਸੇਵਾ ਕਰਤ ਹੋਏ ਮਹਿਕਾਮੇ ਇਸ ਤੋਂ ਹੋ ਤਾਂ ਪ੍ਰਾਪਤ ਸਵਾਮੀ, ਰੱਬ ਕਿਹਨੂੰ ਮਿਲਿਆ ਜਿਹਨੇ ਆਪ ਗਵਾ ਕੇ ਸੇਵਾ ਕੀਤੀ, ਜਿਹਨੇ ਸੇਵਾ ਕੀਤੀ ਸਿਰਫ ਆਪਣਾ ਆਪਾਂ ਮਿਟਾਉਣ ਵਾਸਤੇ, ਸੇਵਾ ਕੀਤੀ ਆਪਣੀ ਹੋਮੇ ਨੂੰ ਮਿਟਣ ਵਾਸਤੇ, ਸੇਵਾ ਕੀਤੀ ਹੈ ਸਿਰਫ ਸਾਧ ਸੰਗਤ ਦੇ ਚਰਨਾਂ ਦੀ ਧੋੜੀ ਬਣਨ ਵਾਸਤੇ। ਸਾਡੀ ਜਿੰਨੀਆਂ ਸੇਵਾਵਾਂ ਨੇ ਉਹਦੇ ਪਿੱਛੇ ਮੈਂ ਹੁੰਦੀ ਏ, ਉਹਦੇ ਪਿੱਛੇ ਹੋਮੇ ਹੁੰਦੀ ਏ, ਉਹਦੇ ਪਿੱਛੇ ਕੁਰਸੀ ਦੀ ਭੁੱਖ ਹੁੰਦੀ ਏ, ਉਹਦੇ ਪਿੱਛੇ ਚੌਧਰ ਦੀ ਭੁੱਖ ਹੁੰਦੀ ਏ, ਉਹਦੇ ਪਿੱਛੇ ਆਪਣੇ ਆਪ ਨੂੰ ਪ੍ਰਗਟਾਵੇ, ਆਪਣੇ ਆਪ ਦੇ ਪ੍ਰਗਟਾਵੇ ਲਈ ਭੁੱਖ ਹੁੰਦੀ। ਇਸੇ ਕਰਕੇ ਸਾਡੀ ਸੇਵਾ ਨੂੰ ਇਨਾਮ ਦਾ ਫਲ ਨਹੀਂ ਲੱਗਦਾ, ਨਹੀਂ ਤਾਂ ਜਿੱਥੇ ਸੇਵਾ ਹੈ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਜ਼ਰੂਰ ਸਾਡੇ ਸਾਡੇ ਆਤਮਕ ਤਰੱਕੀ ਹੋਵੇ ਜੇ ਪਿੱਛੇ ਸਾਡੀ ਰਾਈਟ ਫੀਲਿੰਗ ਹੋਵੇ, ਤਾਂ ਰਾਈਟ ਐਟੀਚਿਊਡ ਹੋਵੇ, ਸਾਡੀ ਅਪਰੋਚ ਸਹੀ ਹੋਵੇ। ਤਾਂ ਹੁਣ ਸਾਡੀ ਅਪਰੋਚ ਜਿਹੜੀ ਹੈ ਇਹ ਸਹੀ ਨਹੀਂ, ਇਹਦੇ ਪਿੱਛੇ ਅਸੀਂ ਇੱਥੇ ਆਉਣੇ ਹਾਂ, ਇੱਥੇ ਕੋਈ ਅਸੀਂ ਮਾਇਕੀ ਭਾਵਨਾ ਲੈ ਕੇ ਆਉਣੇ ਹਾਂ, ਜਿੰਨੀਆਂ ਅਰਦਾਸਾਂ ਕਰਨੇ ਆ ਸਿਰਫ ਮਾਇਕੀ ਭਾਵਨਾ ਲਈ ਆਪਾਂ ਅਰਦਾਸਾਂ ਕਰਨੇ ਆ, ਉਹ ਤਾਂ ਪੂਰੀਆਂ ਹੋ ਗਈਆਂ, ਪਰ ਰੱਬ ਤਾਂ ਨਾ ਆਇਆ ਨਾ, ਰੱਬ ਦਾ ਪਿਆਰ ਤਾਂ ਨਾ ਆਇਆ ਨਾ, ਇਹ ਤਾਂ ਕਾਨੂੰਨ ਹੈ ਇੱਕ ਰੱਬ ਦਾ, ਜੋ ਜੋ ਮੰਗੇ ਸੋਚ ਤੇ ਪਾਵੇ, ਜਿਹੜੀ ਚੀਜ਼ ਆਪਾਂ ਮੰਗਦੇ ਹਾਂ ਉਹ ਪਾਉਣੇ ਆ। ਰੱਬ ਦੀ ਗ੍ਰੇਸ ਮਿਹਰ ਕਿਉਂ ਨਹੀਂ ਆਈ ਕਿ ਅੱਜ ਤੱਕ ਆਪਾਂ ਇਸ ਮਿਹਰ ਦੀ ਮੰਗ ਨਹੀਂ ਪੈਦਾ ਕੀਤੀ, ਆ ਮੰਗ ਨਹੀਂ ਸਾਡੇ ਅੰਦਰ, ਘਰ ਆਸਾ ਆਇਓ ਪ੍ਰਭ ਮੰਗਣ, ਰੱਬ ਮੰਗਣ ਵਾਸਤੇ ਅਸੀਂ ਇਸ ਦਰ ਤੇ ਨਹੀਂ ਆਉਂਦੇ, ਅਸੀਂ ਰੱਬ ਤੋਂ ਬਾਹਰ ਉਹਦੀਆਂ ਦਾਤਾਂ ਨੇ ਉਹ ਮੰਗਣ ਵਾਸਤੇ ਆਉਣੇ ਆ। ਹਾਂਜੀ, ਕਹਿਣਾ ਕੀ ਸੀ, ਕਮਨ ਸਮਤ ਜਿੱਤ ਹਰ ਹਰ ਜਪਣਾ, ਇਹ ਮੈਨੂੰ ਮਤ ਦੇ,
ਤਮਨ ਸੰਜੋਗ ਮਿਲੋ ਪ੍ਰਭ ਆਪਣੇ
ਪਲ
ਪਲ
ਨਿਮਖ
ਸਦਾ ਹਰ ਜਪਣੇ ਮੈਂ ਰੱਬ ਨੂੰ ਮਿਲੀਏ ਤੇ ਕਿਵੇਂ ਮਿਲੀਏ ਗੁਰਬਾਣੀ ਦੱਸਦੀ ਪਲ
ਪਲ
ਨਿਮਖ
ਸਦਾ ਹਰ ਜਪਣੇ ਇਹ ਲਾਈਨ ਨੂੰ ਧਿਆਨ ਨਾਲ ਮਾੜਾ ਜਿਹਾ ਵਿਚਾਰਨਾ ਆਪਾਂ ਧਿਆਨ ਦਿਓ ਸਾਰੇ ਕੱਲ ਇਹਦੇ ਵਿੱਚ ਕੋਈ ਛੋੜ ਨਹੀਂ ਦਿੱਤੀ ਤੇ ਕਹਿੰਦੇ ਸਿਮਰਨ ਕਿਸ ਵੇਲੇ ਕਰਨਾ ਚਾਹੀਦਾ ਸਵੇਰੇ ਕਰੀਏ ਸ਼ਾਮ ਨੂੰ ਕਰੀਏ ਆਹ ਲਾਈਨ ਪੜੋਗੇ ਤੇ ਕਿਤੇ ਛੋੜ ਨਹੀਂ ਕੋਈ ਕਹਿੰਦਾ ਜੇ ਢਾਈ ਘੰਟੇ ਕਰ ਲਓ ਦਸਵੰਧ ਕੱਢ ਲਓ ਕਿਤੇ ਨੀ ਲਿਖਿਆ ਬਣ ਕੇ ਦਸਵੰਧ ਕੱਢੋ ਉਹ ਤਾਂ ਚੌਵੀ ਘੰਟੇ ਦੀ ਗੱਲ ਕਰਦਾ ਆ ਮਾਂ ਬੱਚੇ ਨੂੰ ਪਿਆਰ ਕਰਦੀ ਦਸਵੰਧ ਕੱਢ ਕੇ ਕਰਦੀ ਕਿਤੇ ਵੀ ਅੱਜ ਮੈਂ ਢਾਈ ਘੰਟੇ ਬੱਚੇ ਨੂੰ ਪਿਆਰ ਕਰਨਾ ਬਾਕੀ ਉਸ ਤਰ੍ਹਾਂ ਛੱਡ ਰੱਖਣਾ ਨਾ ਆ ਮੱਛੀ ਦਸਵੰਧ ਕੱਢਦੀ ਹੈ ਪਾਣੀ ਲਈ ਤਾਂ ਚੌਵੀ ਘੰਟੇ ਚੁੱਭੀਆਂ ਨਾਉਂਦੀ ਹੈ ਭਾਈ ਪਾਣੀ ਸਾਨੂੰ ਆਪਾਂ ਗੁਰਬਾਣੀ ਦੇ ਹੁਕਮ ਮੁਤਾਬਕ ਚੱਲਣਾ ਹੈ ਪਲ ਪਲ ਨਿਮਕ ਇੱਥੇ ਬਿਲਕੁਲ ਖਾਲੀ ਜਗ੍ਹਾ ਨਹੀਂ ਕਿਤੇ ਕੱਲ ਫੰਤ ਖਾਲੀ ਜਗ੍ਹਾ ਨਹੀਂ ਪਰ ਫਿਰ ਵੀ ਜੇ ਭੁਲੇਖਾ ਤਾਂ ਨਿਮਖ ਲਾ ਦਿੱਤਾ ਫਿਰ ਵੀ ਜੇ ਤੂੰ ਭੁਲੇਖਾ ਤਾਂ ਸਦਾ ਹਰ ਜਪਣੇ ਲਾ ਦਿੱਤਾ ਛੋੜ ਦਿੱਤੀ ਕਿਤੇ ਅਸੀਂ ਤਾਂ ਛੋੜ ਲਈ ਬੈਠੇ ਹਾਂ ਸਾਰਾ ਦਿਨ ਰੱਬ ਨੂੰ ਭੁੱਲੇ ਹੋਣੇ ਅਸੀਂ ਸੋਚਦਾ ਰੱਬ ਨੇ ਸਾਨੂੰ ਛੋੜ ਦਿੱਤੀ ਹੋਈ ਹੈ ਕਿਤੇ ਫਰੀ ਖਾਤੇ 'ਚ ਸਾਰਾ ਕੁਛ ਮਿਲ ਜਾਵੇਗਾ ਨਹੀਂ ਇਹ ਤਾਂ ਯਾਦ ਕਰਨ ਦੇ ਜੇ ਰੱਬ ਦੀ ਬਖਸ਼ਿਸ਼ ਹੈ ਤੇ ਉਹਦੇ ਪਿੱਛੇ ਸਿਮਰਨ ਹੈ ਜੇ ਸਿਮਰਨ ਤੇ ਰੱਬ ਦੀਆਂ ਬਖਸ਼ਿਸ਼ਾਂ ਦੇ ਪਾਤਰ ਅਸੀਂ ਨਹੀਂ ਤਾਂ ਆਹ ਦੁਨੀਆਂ ਵਿੱਚ ਰਹਿੰਦੇ ਆਪਾਂ ਰੱਬ ਦੀ ਪੁੱਲ ਵਿੱਚ ਅਸੀਂ ਆਪਣਾ ਜੀਵਨ ਬਰਬਾਦ ਕਰੀ ਜਾ ਰਹੇ ਬਰਬਾਦ ਬਹੁਤ ਵੱਡੀ ਸਜ਼ਾ ਹੈ ਜਿਹੜੀ ਰੱਬ ਦੀ ਪੁੱਲ ਵਿੱਚ ਆਪਾਂ ਪਾ ਰਹੇ ਹਾਂ ਇਹ ਸਜ਼ਾ ਰੱਬ ਦੀਆਂ ਦਿੱਤੀਆਂ ਹੋਈਆਂ ਨਹੀਂ ਇਹ ਦੁੱਖ ਰੱਬ ਦੇ ਦਿੱਤੇ ਹੋਏ ਨਹੀਂ ਇਹ ਸਿਰਫ ਰੱਬ ਦੀ ਪੁੱਲ ਵਿੱਚੋਂ ਹੀ ਸਾਰੇ ਦੁੱਖ ਪੈਦਾ ਹੋਏ ਤਾਂ ਲਾਈਨ ਆਪਾਂ ਨੂੰ ਸਾਰਿਆਂ ਨੂੰ ਯਾਦ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਨੂੰ ਜੇ ਯਕੀਨ ਆ ਜਾਵੇ ਵਿਸ਼ਵਾਸ ਆ ਜਾਵੇ ਅੰਤਰਾਤਮੇ ਕਿ ਰੱਬ ਦੀ ਭੁੱਲ ਵਿੱਚ ਸਾਰੇ ਦੁੱਖ ਨੇ ਰੱਬ ਦੀ ਭੁੱਲ ਵਿੱਚ ਸਾਰੇ ਕਲੇਸ਼ ਨੇ ਰੱਬ ਦੀ ਭੁੱਲ ਵਿੱਚ ਸਾਰੇ ਰੋਗ ਲੱਗੇ ਹੋਏ ਨੇ ਤੇ ਕੀ ਇਹ ਭੁੱਲ ਵਿੱਚੋਂ ਨਿਕਲ ਕੇ ਯਾਦ ਵਿੱਚ ਆਉਣ ਦੀ ਕੋਸ਼ਿਸ਼ ਨਹੀਂ ਕਰੇਗਾ ਨਾ ਇਹਦੇ ਤੇ ਯਕੀਨ ਨਹੀਂ ਆ ਸਾਨੂੰ ਤੇ ਪਰਮੇਸ਼ਰ ਦੀ ਭੁੱਲ ਵਿੱਚ ਆ ਸਾਰਾ ਕੁਛ ਹੋ ਰਿਹਾ ਜਿੰਨਾ ਸਾਡਾ ਜੋ ਜੀਵਨ ਦੁੱਬਰ ਬਣਾਇਆ ਹੈ ਜਾਂ ਨਰਕ ਬਣਾਇਆ ਇਹ ਸਿਰਫ ਰੱਬ ਦੀ ਭੁੱਲ ਵਿੱਚ ਬਣਿਆ ਹੋਇਆ ਰੱਬ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਰੱਬ ਤਾਂ ਹੈ ਹੀ ਮਿਹਰਬਾਨ ਪਿਤਾ ਰੱਬ ਤਾਂ ਹੈ ਹੀ ਬਖਸ਼ਿੰਦ ਪਿਤਾ ਉਹ ਤਾਂ ਇਲਾਹੀ ਬਖਸ਼ਿਸ਼ਾਂ ਦਾ ਪਾਤ ਉਹ ਦਾਤਾ ਹੈ ਉਹ ਤਾਂ ਪਰ ਇਸ ਦਾਤੇ ਕੋਲ ਅਸੀਂ ਉਹ ਉੱਚੀਆਂ ਸੁੱਚੀਆਂ ਦਾਤਾ ਮੰਗਣ ਨਹੀਂ ਆਉਂਦੇ ਜੇ ਗੁਰਬਾਣੀ ਨਾਲ ਸਾਡਾ ਰਿਸ਼ਤਾ ਕੋ ਹੁਣ ਤੱਕ ਬਣਿਆ ਨਾ ਉਹ ਸਿਰਫ ਮੈਕੀ ਮੰਗਾਂ ਨਹੀਂ ਬਣਿਆ ਸਿਰਫ ਰੱਬ ਨੂੰ ਜੁੜਨ ਲਈ ਆਪਾਂ ਰਿਸ਼ਤਾ ਨਹੀਂ ਗੰਢਿਆ ਇਹ ਗੁਰਬਾਣੀ ਸਾਨੂੰ ਦਿੱਤੀ ਹੈ ਸਿਰਫ ਧੁਰ ਨਾਲ ਜੁੜਨ ਵਾਸਤੇ ਧੁਰਾਂ ਤੋਂ ਆਈਏ ਇਹ ਧੁਰ ਦੀ ਦਾਤ ਤੇ ਨੇ ਸਾਡੇ ਸਿਰਤ ਨੂੰ ਮਾਇਆ ਚੋਂ ਕੱਢ ਕੇ ਧੁਰ ਦੇ ਨਾਲ ਜੋੜਨਾ ਮਾਇਆ ਚੋਂ ਕੱਢ ਕੇ ਸਿਰਫ ਨਾਮ ਨਾਲ ਜੋੜਨਾ ਇਹ ਗੁਰਬਾਣੀ ਨੂੰ ਆਪਣੇ ਪਿੱਛੇ ਨਹੀਂ ਲਾਉਣਾ ਅਸੀਂ ਗੁਰਬਾਣੀ ਦੇ ਪਿੱਛੇ ਲੱਗਣਾ ਹੈ ਅਸੀਂ ਗੁਰਬਾਣੀ ਨੂੰ ਪੜ੍ਹ ਕੇ ਆਪਣੇ ਪਿੱਛੇ ਲਾਉਣੇ ਆ ਗੁਰਬਾਣੀ ਪੜ੍ਹ ਕੇ ਗੁਰਬਾਣੀ ਦੇ ਪਿੱਛੇ ਨਹੀਂ ਲੱਗਦੇ ਅਸੀਂ ਜਿਵੇਂ ਗੁਰੂ ਕਹਿੰਦਾ ਆਪਾਂ ਉਵੇਂ ਕਰਨਾ ਹੈ ਜਾਣਦੇ ਨਾ ਇਹ ਮਤ ਗੁਰਮਤ ਤੇ ਅਸੀਂ ਮੱਥਾ ਟੇਕਨੇ ਆ ਕਾਹਦੇ ਵਾਸਤੇ ਕਿ ਬਈ ਮੈਂ ਆਪਣੀ ਮਤ ਛੱਡ ਦੇਵਾਂ ਤੇ ਗੁਰੂ ਦੀ ਮਤ ਗ੍ਰਹਿਣ ਕਰ ਦੇਵਾਂ ਤਾਂ ਕਰ ਲਵਾਂ ਪਰ ਦੇਖੋ ਕਿੰਨਾ ਦੇਰ ਹੋਗਾ ਮੱਥਾ ਟੇਕ ਦੇ ਨੂੰ ਗੁਰਮਤ ਗ੍ਰਹਿਣ ਕੀਤੀ ਨੀ ਆਪਾਂ ਗੁਰਮਤ ਗ੍ਰਹਿਣ ਕਰਨੀ ਗੁਰਮਤ ਕੀ ਹੈ ਗੁਰ ਕੀ ਮਤ ਤੂੰ ਲੈ ਆਣੇ ਭਗਤ ਬਿਨਾਂ ਬਾਂਹ ਡੁੱਬੇ ਸਿਆਣੇ ਗੁਰੂ ਦੀ ਮਤ ਕੀ ਸੀ ਭਗਤੀ ਭਗਤੀ ਕੀ ਸੀ ਪਲ ਪਲ ਨਿਮਖ ਸਦਾ ਹਰ ਜਪਣੇ ਆਏ ਆਪਾਂ ਦੁਨੀਆਂ ਵਿੱਚ ਕਾਹਦੇ ਵਾਸਤੇ ਕਰ ਬੰਦੇ ਤੂੰ ਬੰਦਗੀ ਜਿੱਚਰ ਘਟਵੇਂ ਸਾਹੋ ਵੀ ਤੂੰ ਆਇਆ ਬੰਦਗੀ ਕਰਨ ਵਾਸਤੇ ਰੱਬ ਨੂੰ ਯਾਦ ਕਰਨ ਵਾਸਤੇ ਵੀ ਇੰਨਾ ਯਾਦ ਕਰ ਕੇ ਤੇਰੇ ਸਾਰੇ ਅੰਦਰ ਲਈ ਮੈਲ ਸੜ ਜਾਵੇ ਤੇਰਾ ਹਿਰਦਾ ਨਿਰਮਲ ਹੋ ਜਾਵੇ ਔਰ ਨਿਰਮਲ ਹਿਰਦੇ ਵਿੱਚ ਰੱਬ ਦਾ ਨਾਮ ਆ ਕੇ ਵਸ ਜਾਵੇ ਹਾਂਜੀ ਕਮਲ ਸਮਤ ਜਿਤ ਹਰ ਹਰ ਜਪਣਾ ਤਨ ਮਨ ਧਨ ਅਰਪੂ ਸਭ ਆਪਣਾ ਆਹ ਦੇਖੋ ਗੁਰੂ ਕਹਿੰਦਾ ਕਿ ਉਹਦੇ ਲਈ ਉਹਦੇ ਪਿਆਰ ਲਈ ਮੈਂ ਸਾਰਾ ਕੁਛ ਅਰਪਣ ਕਰ ਦੇਵਾਂ ਤਨ ਮਨ ਧਨ ਸਭ ਆਪਣਾ ਸਾਰਾ ਕੁਛ ਮੈਂ ਅਰਪ ਦੇਵਾਂ ਸਾਰਾ ਕੁਛ ਕਾਹਦੇ ਲਈ ਉਹਦੇ ਪਿਆਰ ਲਈ ਪਰ ਦੇਖੋ ਕਿੰਨੀ ਵੱਡੀ ਗੱਲ ਜਿਹੜੀ ਸਾਨੂੰ ਦੱਸੀ ਉਹਨੇ ਉਹਨੇ ਤਾਂ ਅਰਪਿਆ ਹੋਇਆ ਸੀ ਵੀ ਅਸੀਂ ਵੀ ਅਰਪਣ ਕਰੀਏ ਅਸੀਂ ਤਨ ਕਰਕੇ ਤਾਂ ਇੱਥੇ ਆਉਣੇ ਆ ਧਨ ਕਰਕੇ ਵੀ ਆਉਣੇ ਆ ਪਰ ਜਿਹੜਾ ਮਨ ਹੈ ਨਾ ਮਨ ਕਰਕੇ ਨਹੀਂ ਮਨ ਸਾਡਾ ਬਾਹਰ ਹੁੰਦਾ ਤਨ ਮਨ ਵੀ ਵਿੱਚ ਹੋਵੇ ਸਾਡੀ ਇਹ ਕੀਤਾ ਕਰਾਇਆ ਸਾਡਾ ਤਾਂ ਹੀ ਪ੍ਰਵਾਨ ਹੈ ਜੇ ਸਾਡਾ ਮਨ ਗੱਲ ਤਾਂ ਸਾਰੀ ਮਨ ਦੀ ਹੈ ਜੋ ਕੀ ਆ ਸੋ ਮਨ ਕੀ ਆ ਇਹ ਗੁਰਬਾਣੀ ਸਿਰਫ ਮਨ ਨੂੰ ਸੋਧਣ ਵਾਸਤੇ ਦਿੱਤੀ ਹੈ ਇਹ ਗੁਰਬਾਣੀ ਸਾਡੇ ਮਨ ਨੂੰ ਧੋਣ ਵਾਸਤੇ ਦਿੱਤੀ ਹੈ ਮਨ ਨੂੰ ਪਿਓਰੀਫਾਈ ਕਰਨ ਵਾਸਤੇ ਦਿੱਤੀ ਹੈ ਕਿਉਂਕਿ ਸਰੀਰ ਜਿਹੜਾ ਇਹ ਸਰੀਰ ਦੇ ਪਿੱਛੇ ਮਨ ਡਰਾਈਵਰ ਹੈ ਸਰੀਰ ਨਹੀਂ ਕੁਛ ਕਰਦਾ ਜਿਹੜੇ ਪਾਪ ਬੰਦੇ ਕਰਦਾ ਇਨਸਾਨ ਕਰਦਾ ਹੈ ਇਹਦਾ ਮਨ ਪਾਪ ਕਰਦਾ ਦੋਸ਼ੀ ਮਨ ਹੈ ਪਰ ਸਰੀਰ ਨੂੰ ਭੁਗਤਣੀ ਕਿਉਂ ਪੈਂਦੀ ਸਜ਼ਾ ਕਿ ਮਨ ਨੇ ਇਹ ਸਰੀਰ ਨੇ ਇਸ ਮੈਲੇ ਮਨ ਦੀ ਸੰਗਤ ਕੀਤੀ ਸਰੀਰ ਮੈਲੇ ਮਨ ਦੀ ਸੰਗਤ ਕਰਦਾ ਇਸ ਪਾਪੀ ਮਨ ਦੀ ਸੰਗਤ ਕਰਦਾ ਤੇ ਇਹਨੂੰ ਵੀ ਦੁੱਖ ਭੋਗਣੇ ਪੈਂਦੇ ਨੇ ਜੇ ਮਨ ਠੀਕ ਹੋ ਜਾਵੇ ਮਨ ਅਰੋਗ ਹੋ ਜਾਵੇ ਤਾਂ ਸਰੀਰ ਵੀ ਇਹਦਾ ਅਰੋਗ ਹੋ ਗਿਆ ਪਹਿਲਾਂ ਰੋਗ ਸਾਡੇ ਮਨ ਨੂੰ ਲੱਗਦੇ ਨੇ ਪਰ ਮਨ ਦੇ ਰੋਗ ਸਾਡੇ ਸਰੀਰ ਵਿੱਚ ਉਤਰ ਆਉਂਦੇ ਨੇ ਪਰ ਮਨ ਨੂੰ ਰੋਗ ਤਾਂ ਲੱਗਦੇ ਨੇ ਜੇ ਅਸੀਂ ਰੱਬ ਨੂੰ ਭੁੱਲੇ ਹੋਇਆ ਪਰਮੇਸ਼ਰ ਤੇ ਭੁੱਲਿਆ ਜਾਂ ਆਪਣੇ ਸਭੇ ਰੋਗ ਸੋ ਗੱਲ ਕਿ ਜਿੰਨਾ ਦੁਨੀਆਂ ਵਿੱਚ ਰੋਗ ਨੇ ਜਾਂ ਕੱਲ ਨੇ ਜਾਂ ਕਲੇਸ਼ ਇਹ ਸਿਰਫ ਰੱਬ ਦੀ ਭੁੱਲ ਵਿੱਚੋਂ ਹੀ ਨਿਕਲਿਆ ਰੱਬ ਦੀ ਯਾਦ ਵਿੱਚ ਰੱਬ ਦੀ ਯਾਦ ਵਿੱਚ
ਨਿਰੋਲ ਬਖਸ਼ਿਸ਼ ਹੈ, ਰੱਬ ਦੀ ਬਖਸ਼ਿਸ਼ ਕੰਮ ਕਰਦੀ, ਰੱਬ ਦੀ ਹਜ਼ੂਰੀ ਕੰਮ ਕਰਦੀ, ਰੱਬ ਦੀ ਰਜ਼ਾ ਕੰਮ ਕਰਦੀ, ਰੱਬ ਦਾ ਪਾਣਾ ਕੰਮ ਕਰਦਾ ਹੈ, ਉੱਥੇ ਸਾਡੀਆਂ ਉੱਚੀਆਂ ਜੁੱਤੀਆਂ ਦੀ ਕੋਈ ਵਕਤ ਨਹੀਂ, ਸਾਡੀਆਂ ਅਕਲਾਂ ਨਹੀਂ, ਉੱਥੇ ਤੇਰਾ ਕੀ ਆ ਮਿੱਠਾ ਲੱਗੇ। ਹੁਣ ਅਸੀਂ ਉਹਦੇ ਕੀ ਆ ਮਿੱਠਾ ਨਹੀਂ ਮੰਨਦੇ ਉੱਥੇ। ਉਹ ਕੋਈ ਕਹਿੰਦੇ ਨੇ ਕਿਸੇ ਬੱਚੇ ਦੀ ਡੈਥ ਹੋ ਗਈ, ਬੜੇ ਪੜ੍ਹਦੇ ਹੁੰਦੇ ਸੀ ਜਪਜੀਤ ਸਾਹਿਬ, ਸਾਰਾ ਕੁਛ ਕਰਨਾ ਉਹਨਾਂ ਨੇ, ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰਾ ਕੁਛ ਬਲੇਟ ਬਲੂਟ ਕੇ ਕਿਤੇ ਬਾਹਰ ਰੱਖ ਕੇ ਜਾ ਕੇ ਦੇ ਆਏ। ਕਹਿੰਦੇ ਨਾ ਸਾਡੇ ਹੁਣ ਤੱਕ ਜਪਜੀਤ ਸਾਹਿਬ ਪੜ੍ਹਿਆ ਇੰਨਾ ਕੁਛ ਕੀਤਾ, ਰੱਬ ਨੇ ਸਾਡੇ ਨਾਲ ਆਹ ਕੁਛ ਕਰ ਦਿੱਤਾ। ਲੈ ਬਾਣੀ ਪੜ੍ਹਦਿਆਂ ਵੀ ਸਾਨੂੰ ਸੋਝੀ ਨਹੀਂ ਆਈ ਵੀ ਉਹਨੇ ਬਹੁਤ ਦਿੱਤਾ ਸੀ ਤੇ ਉਹ ਲੈ ਗਿਆ। ਕਈ ਤਾਂ ਜਾਣਿਆ ਜੋ ਤੂੰ ਕਰੇ ਕਰਾਵੇ ਸਵਾਮੀ ਸਾਹਿਬ ਮਤਲਬ ਤਾਂ ਕੁਰਬਾਨ। ਕਹਿੰਦੇ ਸਾਡਾ ਬੱਚਾ ਲੈ ਗਿਆ, ਤੁਹਾਡਾ ਬੱਚਾ ਕਿਵੇਂ ਬਣ ਗਿਆ? ਬੱਚਾ ਤਾਂ ਉਹਦਾ ਸੀ, ਉਹਦੀ ਮਰਜ਼ੀ, ਉਹਨੇ ਦਿੱਤਾ ਮੌਜ ਵਿੱਚ, ਮੌਜ ਵਿੱਚੋਂ ਲੈ ਗਿਆ। ਨਾਲੇ ਅਰਦਾਸ ਵੀ ਕਰੀਏ, ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੇ ਮੇਰਾ, ਜਿਹਨੂੰ ਸੌਂਪਿਆ ਤੇ ਮੇਰਾ ਕਹਦਾ, ਸਾਡੇ ਰੋਸੇ ਕਰਕੇ ਮੇਰੇ ਦੇ ਵਿੱਚ ਨੇ। ਉੱਤੋਂ ਤੇਰਾ ਤੇਰਾ ਕਹਿੰਦੇ, ਅੰਦਰੋਂ ਕਹਿੰਦੇ ਆ ਮੇਰਾ 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 ਮੇਰਾ, ਸੰਗਲੀ ਮੇਰੇ ਦੀ ਹੁੰਦੀ ਹੈ। ਤੇਰਾ ਕਿੱਥੇ? ਜੋ ਤੇਰਾ ਹੋਊਗਾ ਫਿਰ ਤੁਹਾਨੂੰ ਸ਼ਿਕਾਇਤ ਨਹੀਂ ਹੋਵੇਗੀ, ਤੇਰੇ ਦਾ ਫਿਕਰ ਉਹਨੂੰ ਹੋਵੇਗਾ। ਤੇਰੇ ਵਿੱਚ ਜਾਣਦੇ ਨਾ ਅਸੀਂ ਮੇਰੇ ਵਿੱਚ ਕਾਰਜ ਕਰਨੇ ਆ ਤਾਂ ਸਾਨੂੰ ਮੈਂ ਉਹਨੂੰ ਫਿਕਰ ਹੁੰਦਾ ਹੈ, ਜੇ ਤੇਰੇ ਵਿੱਚ ਕਾਰਜ ਕਰਾਂਗੇ ਤਾਂ ਸਾਨੂੰ ਫਿਕਰ ਨਹੀਂ ਹੋਵੇਗਾ। ਸ਼ੁਕਰ ਹੈ, ਜੇ ਕੋਈ ਚੀਜ਼ ਆਈ ਤਾਂ ਸ਼ੁਕਰ ਹੈ, ਜੇ ਚਲੀ ਗਈ ਤਾਂ ਵੀ ਸ਼ੁਕਰ ਹੈ, ਜੇ ਬੱਚਾ ਜੰਮਿਆ ਸ਼ੁਕਰ ਹੈ, ਬਿਮਾਰ ਹੋ ਗਿਆ ਸ਼ੁਕਰ ਹੈ, ਜੇ ਚਲਾ ਹੋ ਗਿਆ ਤਾਂ ਤੇਰਾ ਕੀਆ ਮਿੱਠਾ ਲੱਗੇ। ਉਹ ਅਭੀ ਰਜ਼ਾ ਹੈ। ਉਹ ਪ੍ਰੀਤਮ ਤਾਂ ਕੋਈ ਗਲਤ ਕੰਮ ਕਰਦਾ ਹੀ ਨਹੀਂ, ਉਹ ਤਾਂ ਮਿਹਰਬਾਨ, ਤੂੰ ਤਾਂ ਜੋ ਕਰਦਾ ਸਹੀ ਕਰਦਾ ਹੈ, ਉਹ ਆਪਣੇ ਬੱਚਿਆਂ ਦੇ ਭਲੇ ਲਈ ਕਰਦਾ ਹੈ, ਸਤਿਗੁਰ ਸਭਨਾਂ ਦਾ ਭਲਾ ਮਨਾਇਆ ਦਾ, ਬੁਰਾ ਕਿਸੇ ਦਾ ਕਿਉਂ? ਉਹ ਤਾਂ ਮੇਰੇ ਮਾਂ ਕਦੀ ਬੱਚੇ ਦਾ ਬੁਰਾ ਸੋਚ ਸਕਦੀ? ਉਹ ਸਾਡਾ ਇਲਾਹੀ ਪਿਤਾ, ਉਹ ਬੱਚਿਆਂ ਦਾ ਕਿਵੇਂ ਬੁਰਾ ਸੋਚ ਸਕਦਾ ਵੀ ਨਾ? ਅਸੀਂ ਐਵੇਂ ਰੋਸੇ ਗਿਲੇ ਰੱਬ ਤੇ ਕਰਨੇ ਆ, ਰੱਬ ਇਹਦੇ ਨਾਲ ਪਤਾ ਕਿ ਆਪਦਾ ਨੁਕਸਾਨ ਕਰਨੇ ਆ। ਕਦੇ ਰੱਬ ਦੇ ਭਾਂਡਾ ਨਾ ਫੋੜਿਆ ਕਰੀਏ, ਲਾ ਅਸੀਂ ਇੰਨੀ ਬਾਣੀ ਪੜ੍ਹੀ, ਇੰਨੇ ਅਸੀਂ ਪਾਠ ਕਰਵਾਇਆ ਤਾਂ ਫਿਰ ਸਾਡੇ ਤੇ ਦੁੱਖ ਕਿਉਂ ਬਈ? ਬਾਣੀ ਪੜ੍ਹੀ ਕਾਹਦੇ ਵਾਸਤੇ? ਰੱਬ ਦੇ ਪਿਆਰ ਲਈ ਤਾਂ ਪੜ੍ਹੀ ਨੀ ਬਾਣੀ, ਪੜ੍ਹੀ ਅਸੀਂ ਮਾਇਕੀ ਚੀਜ਼ਾਂ ਨੇ, ਉਹ ਸਾਨੂੰ ਮਿਲੀਆਂ ਗਈਆਂ ਨੇ, ਰੱਬ ਦਾ ਪਿਆਰ ਤਾਂ ਆਪਾਂ ਮੰਗਿਆ ਹੀ ਨੀ। ਮੈਂ ਅੱਗੇ ਵੀ ਇੱਕ ਐਗਜ਼ਾਮਪਲ ਦਿੱਤੇ ਸੀ, ਆਮ ਦੇਣਾ। ਕੋਈ ਸੀ, ਉਹਨੇ ਸਾਰੀ ਉਮਰ ਬਾਣੀ ਪੜ੍ਹੀ, ਸਾਰੀ ਉਮਰ ਪਾਠ ਕੀਤਾ, ਕੀਰਤਨ ਕੀਤਾ, ਬੜਾ ਪ੍ਰਚਾਰ ਕੀਤਾ, ਬੜਿਆਂ ਨੂੰ ਅੰਮ੍ਰਿਤ ਛਕਾਇਆ, ਬੜਾ ਕੁਛ, ਸਾਰੀ ਉਮਰ ਉਹਨੇ ਇਸ ਤਰ੍ਹਾਂ ਲਾ ਦਿੱਤੀ। ਫਿਰ ਤੇ ਜਦੋਂ ਉਹਦਾ ਆਖਰੀ ਟਾਈਮ ਆਇਆ ਨਾ, ਬੈਠਾ ਸੋਚਦਾ, ਇੰਨਾ ਪ੍ਰਚਾਰ ਕੀਤਾ ਹੈ, ਇੰਨੀ ਸੇਵਾ ਕੀਤੀ ਹੈ, ਗੁਰੂ ਦੀ ਇੰਨਾ ਕੁਛ ਕੀਤਾ ਹੈ, ਪਰ ਮੇਰੀ ਅੱਜ ਸੁਰਤ ਕਿਤੇ ਦੀ ਟੁੱਟੀ, ਮੇਰੇ ਅੰਦਰ ਸ਼ਾਂਤੀ ਨਹੀਂ ਆਈ, ਮੇਰਾ ਮਨ ਨਹੀਂ ਖਿੜਿਆ, ਮੇਰੇ ਅੰਦਰਲਾ ਹਨੇਰਾ ਦੂਰ ਨਹੀਂ ਹੋਇਆ, ਮੇਰਾ ਅਜੇ ਭਰਮ ਦਾ ਪਰਦਾ ਨਹੀਂ ਫੁੱਟਿਆ, ਇਹ ਗੱਲ ਕੀ ਹੋਈ? ਇੰਨਾ ਕੁਛ ਕਰਨ ਦੇ ਬਾਅਦ ਮੇਰੀ ਅੱਜ ਇਹ ਹਾਲਤ, ਇੰਨਾ ਹੀ ਬਾਣੀ ਪੜ੍ਹ ਕੇ ਮੇਰੀ ਹਾਲਤ ਇਹ ਆ, ਤੇ ਜਿਹੜੇ ਬਾਣੀ ਨਹੀਂ ਪੜ੍ਹਦੇ ਉਹਨਾਂ ਦੀ ਕੀ ਹਾਲਤ ਹੋਵੇਗੀ? ਹਲਕਾ ਉੱਠਿਆ ਅੰਦਰੋਂ, ਕਿਸੇ ਅੱਗੇ ਹਿਰਦਾ ਖੋਲਿਆ ਕਿ ਇੰਨਾ ਕੁਛ ਮੈਂ ਕੀਤਾ, ਪਰ ਮੇਰੀ ਅੱਜ ਇਹ ਲੱਗਦਾ ਮੈਂ ਜਿਵੇਂ ਅੱਗ ਵਿੱਚ ਛੱਡ ਰਿਹਾ, ਅੱਗੇ ਮੈਨੂੰ ਹਨੇਰਾ ਹੀ ਹਨੇਰਾ ਨਜ਼ਰ ਆ ਰਿਹਾ। ਮੈਂ ਕਹਿੰਦਾ ਵੀ ਜੇ ਤੇਰੇ ਅੰਦਰ ਚਾਨਣ ਨਹੀਂ ਹੋਇਆ, ਹਨੇਰਾ ਦੂਰ ਨਹੀਂ ਹੋਇਆ, ਕਿਤੇ ਨਾ ਕਿਤੇ ਤੇਰੀ ਤਾਰ ਢਿੱਲੀ ਰਹਿ ਗਈ ਹੋਣੀ, ਉਹਨਾਂ ਕੋਲ ਨੁਕਸ ਰਿਹਾ ਨਾ, ਜਾਂ ਕਿਸੇ ਮਕੈਨਿਕ ਕੋਲ ਜਾ ਤੇ ਉਹ ਦੱਸ ਉਹਨੂੰ ਜਾ ਕੇ ਉਹ ਨੁਕਸ ਦੱਸੇਗਾ ਤੈਨੂੰ ਕੀ ਸੀ। ਉਹ ਕਿਸੇ ਮਹਾਂਪੁਰਖ ਕੋਲ ਗਿਆ, ਕਹਿੰਦਾ ਮਹਾਂਪੁਰਖੋ ਬਹੁਤ ਕੁਛ ਕੀਤਾ ਮੈਂ ਧਰਮ ਦੇ ਨਾਂ ਤੇ, ਬਾਣੀ ਪੜ੍ਹੀ, ਕੀਰਤਨ ਕੀਤਾ, ਵਿਚਾਰਾਂ ਕੀਤੀਆਂ, ਪ੍ਰਚਾਰ ਕੀਤਾ, ਇਹਨੇ ਲੋਕਾਂ ਨੂੰ ਮੈਂ ਸਿੱਖੀ ਚ ਕਨਵਰਟ ਕੀਤਾ, ਬੜਾ ਕੁਛ ਕੀਤਾ, ਪਰ ਮੇਰੀ ਗੱਲ ਨਹੀਂ ਬਣੀ, ਮੇਰੇ ਅੰਦਰ ਠੰਡ ਨਹੀਂ ਆਈ, ਮੇਰੇ ਅੰਦਰ ਸ਼ਾਂਤੀ ਨਹੀਂ ਆਈ, ਮੇਰੇ ਅੰਦਰ ਲਈ ਅੱਗ ਨਹੀਂ ਬੁੱਝੀ, ਮੇਰੇ ਅੰਦਰ ਕੋਈ ਚੈਨ ਨਹੀਂ ਆਇਆ, ਕੋਈ ਰੱਖ ਨਹੀਂ ਆਇਆ, ਕੋਈ ਰਹਿਸ ਨਹੀਂ ਆਇਆ, ਕੋਈ ਪਿਆਰ ਨਹੀਂ ਆਇਆ, ਇਹ ਕੀ ਗੱਲ? ਇੰਨਾ ਕੁਛ ਕਰਨ ਦੇ ਬਾਅਦ ਮੇਰੀ ਇਹ ਹਾਲਤ, ਮੈਨੂੰ ਕੁਛ ਮੈਨੂੰ ਕਿਉਂ ਨੀ ਇਹ ਚੀਜ਼ਾਂ ਕਿਉਂ ਨੀ ਲੱਭੀਆਂ? ਕਹਿੰਦੇ ਕਿਉਂ ਝੂਠ ਬੋਲਦੇ ਜੇ, ਤੁਹਾਨੂੰ ਕੁਛ ਨੀ ਲੱਭਿਆ? ਇਹ ਕਿਵੇਂ ਹੋ ਸਕਦਾ? ਤੁਸੀਂ ਇੰਨਾ ਕੁਛ ਬਾਣੀ ਦੇ ਨਾਂ ਤੇ, ਰੱਬ ਦੇ ਨਾਂ ਤੇ ਕੀਤਾ ਹੋਵੇ, ਤੁਹਾਨੂੰ ਕੁਛ ਲੱਭਿਆ ਨਾ ਹੋਵੇ? ਕਹਿੰਦਾ ਇੰਨਾ ਕੁਛ ਕਰਕੇ ਤੁਹਾਡੀ ਲੰਘ ਕੀ ਸੀ? ਵਾਹਵਾ ਵਾਹਵਾ ਜੀ, ਉਹ ਮਿਲੀ ਨੀ? ਕਹਿੰਦਾ ਜੀ ਮਿਲੀ, ਇੰਨਾ ਕੁਛ ਕੀਤਾ ਵਾਹਵਾ ਵਾਹਵਾ ਲਈ, ਹਾਂਜੀ ਮਿਲਿਆ, ਇੰਨਾ ਕੁਛ ਕੀਤਾ ਸੀ ਪੈਸੇ ਲਈ, ਹਾਂਜੀ ਮਿਲਿਆ, ਇੰਨਾ ਕੁਛ ਕਰਕੇ ਰੱਬ ਤਾਂ ਮੰਗਿਆ ਹੀ ਨਹੀਂ ਸੀ, ਜਦੋਂ ਮੰਗਿਆ ਨੀ ਤਾਂ ਮਿਲਿਆ ਨੇ। ਆਪਾਂ ਜਿਹੜੀ ਚੀਜ਼ ਪਿੱਛੇ ਭਾਵਨਾ ਅਜਿਹਾ ਭਾਵ ਕਰੇ ਤੇ ਉਹ ਫਲ ਪਾਏ, ਤੇ ਸਾਡੀ ਭਾਵਨਾ ਰੱਬ ਦੇ ਪਿਆਰ ਦੀ ਤਾਂ ਨਹੀਂ? ਜੇ ਇੰਨੀ ਸੇਵਾ ਕਰਕੇ ਸਿਰ ਨਿਰੋਲ ਭਾਵਨਾ ਹੋਵੇ ਰੱਬ ਦੇ ਪਿਆਰ ਦੀ, ਆਪ ਗਵਾਏ, ਸੇਵਾ ਕਰੇ, ਤਾਕਤ ਪਾਏ, ਨਾ ਸਾਡੀਆਂ ਦੁਨੀਆਂ ਸੇਵਾਵਾਂ ਨੇ ਇਹ ਹਉਮੈ ਨੂੰ ਫੈਲਾਉਣ ਵਾਸਤੇ ਨੇ, ਇਹ ਨਿਰੋਲ ਮਾਇਕੀ ਵਡਿਆਈਆਂ ਵਾਸਤੇ ਨੇ, ਇਹ ਕੁਰਸੀ ਦੀ ਭੁੱਖ ਵਾਸਤੇ ਹੁੰਦੀਆਂ ਨੇ, ਇਹ ਸੇਵਾਵਾਂ ਸਾਫ਼ ਸੰਗਤ ਦੇ ਚਰਨਾਂ ਦੀ ਧੂੜੀ ਬਣਨ ਵਾਸਤੇ ਨਹੀਂ ਹੁੰਦੀਆਂ। ਇਹ ਹੋ ਸਭਨਾ ਕੀ ਰੇਣਕਾ, ਸ਼ਰਤ ਕੀ ਹੈ? ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ, ਕਹਿੰਦੇ ਮੇਰੇ ਕੋਲ ਆਉਣਾ ਹੀ ਤੇ ਸਿਰਫ ਧੂੜੀ ਬਣ ਕੇ ਆ, ਆਪਣਾ ਆਪਾਂ ਨਾ ਲੈ ਕੇ ਆਵੀ, ਮੈਂ ਨਾ ਲੈ ਕੇ ਆਵੀ, ਸਿਆਣਪਾ ਨਾ ਲੈ ਕੇ ਆਵੀ, ਚਿਤਰਾਈਆਂ ਨਾ ਲੈ ਕੇ ਆਈ, ਕਿਉਂਕਿ ਇਸ ਡਰ ਤੇ ਇਹ ਮਨ ਚੰਚਲਾ, ਚਿਤਰਾਈ ਕਿਹਨੇ ਨਾ ਪਾਇਆ? ਸਿਆਣਪਾਂ ਦੀ ਕੋਈ ਕੀਮਤ ਨਹੀਂ, ਇੱਥੇ ਤਾਂ ਭੋਲੇ ਪਣ ਦੀ ਕੀਮਤ ਹੈ। ਭੋਲਾ ਪਣ ਲੈ ਕੇ ਆਈਏ ਆਪਾਂ ਸਰ ਤੇ, ਕਿਉਂਕਿ ਭੋਲੇ ਭਾਏ ਮਿਲੇ ਬੁਰਾ ਆ, ਭੋਲਿਆਂ ਨੂੰ ਰੱਬ ਮਿਲਦਾ ਹੈ। ਜਿੱਥੇ ਜਿੰਨੀਆਂ ਤੁਹਾਡੇ ਗਿਆਨ ਧਿਆਨ ਦੀ ਸਿਆਣਪ, ਹੋਰ ਕੋਈ ਸਿਆਣਪ ਨਹੀਂ ਕਿ ਸਿਆਣਪ, ਉੱਥੋਂ ਰੱਬ ਬਹੁਤ ਦੂਰ ਹੈ, ਕਿਉਂਕਿ ਅਸੀਂ ਆਪਣੀ ਮੈਂ ਵਿੱਚ ਰੱਬ ਨੂੰ ਲੱਭ ਰਹੇ ਹਾਂ, ਮੈਂ ਵਿੱਚ ਨਹੀਂ ਮਿਲਦਾ। ਕਿਵੇਂ ਮਿਲਦਾ? ਤਨ